ਧੰਨ ਵਾਖੇ ਗੁਰੂ ਸਾਹਿਬ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮੈਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਭੁੱਲੀ ਭੁੱਲੀ ਥਲ ਚੜਾ ਥਲ ਚੜ ਡੂੰਗਰ ਪਜਾਓ ਬਨ ਮੈਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾ ਵਹੁ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾ ਪੁੱਛੋ ਜਾਏ ਪਦਾਉਆ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਪੁੱਛੋ ਜਾਏ ਪੰਧੋਆ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਉਹ ਲੋਕ ਜਿਹੜੇ ਪ੍ਰਭੂ ਦੀ ਭਾਲ ਵਿੱਚ ਪਰਮਾਤਮਾ ਜੀ ਦੀ ਢੂੰਡ ਵਿੱਚ ਚੱਲੇ ਤਾਂ ਹਨ ਤੁਰਦੇ ਤਾਂ ਪਏ ਨੇ ਪਰ ਜਿਸ ਮਾਰਗ 'ਤੇ ਉਹ ਚੱਲਦੇ ਪਏ ਨੇ ਸ਼ਾਇਦ ਉਹ ਮਾਰਗ ਪ੍ਰਭੂ ਦੇ ਘਰ ਨੂੰ ਨਾ ਜਾਂਦਾ ਹੋਵੇ। ਉਦਾਹਰਣ ਦੇ ਤੌਰ 'ਤੇ ਇਹਨਾਂ ਮਹਾਂਪੁਰਸ਼ਾਂ ਨੂੰ ਜਾਂ ਜਿਹੜੇ ਟੰਡਾਊ ਤੁਰੇ ਨੇ ਉਹਨਾਂ ਦੀ ਨਿੰਦਿਆ ਨਹੀਂ। ਜੇ ਇੱਕ ਥਲ ਵਾਲੇ ਪਾਸੇ ਤੁਰਿਆ ਪਰਮਾਤਮਾ ਨੂੰ ਪਾਉਣ ਲਈ ਤੇ ਇਸ ਗੱਲ ਨੂੰ ਭੁੱਲਿਓ ਨਾ, ਰੱਬ ਦੀ ਦਇਆ ਹੈ ਜਿਹੜਾ ਘਰੋਂ ਇੱਕ ਵਾਰੀ ਚੱਲ ਪਿਆ ਹੈ ਉਹਦੇ ਅੰਦਰ ਕਿਤੇ ਨਾ ਕਿਤੇ ਤਾਂ ਇਹ ਕਸਕ ਇਹ ਸਿੱਕ ਪਈ ਹੈ ਕਿ ਮੈਂ ਪਿਆਰੇ ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਹੈ। ਪਰ ਰਸਤਾ ਵੀ ਇੱਕ ਦਿਨ ਮਿਲੇਗਾ। ਜੰਗਲ ਨੂੰ ਤੁਰਿਆ ਜਾਂਦਾ ਹੈ, ਪਹਾੜ ਨੂੰ ਤੁਰਿਆ ਜਾਂਦਾ ਹੈ, ਇੱਕ ਗੱਲ ਤਾਂ ਜ਼ਰੂਰ ਹੈ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਬੀਜ ਪਿਆ ਹੈ ਕਿ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਹੈ, ਮੈਂ ਘਰ ਵਿੱਚ ਬੈਠਾ, ਮੈਂ ਖਾਂਦਾ ਵਾਂ, ਪੀਂਦਾ ਵਾਂ, ਖੰਡਾਨਾ ਵਾ। ਆਖਿਰ ਮੈਂ ਕਾਸ ਲਈ ਧਰਤੀ ਤੇ ਆਇਆ, ਜਿਸ ਦਿਨ ਮਾਨਵ ਦੇ ਮਨੁੱਖ ਦੇ ਮਨ ਵਿੱਚ ਇਹ ਸੋਚ ਫੁਰ ਪਵੇ ਕਿ ਮੇਰਾ ਧਰਤੀ ਤੇ ਆਉਣ ਦਾ ਮਕਸਦ ਕੋਈ ਹੋਰ ਹੈ, ਉਸ ਦਿਨ ਸਮਝਿਓ ਪਰਮਾਤਮਾ ਦੀ ਦਇਆ ਦਾ ਇੱਕ ਕਦਮ ਪੱਟਿਆ ਗਿਆ ਹੈ। ਸਤਿਗੁਰੂ ਨੇ ਬਾਣੀ ਵਿੱਚ ਕੁਛ ਬਚਨ ਕਹੇ ਨੇ। ਇੱਕ ਸੂਰ ਹਜ਼ੂਰ ਦਾ ਬਚਨ ਆਉਂਦਾ, ਅਸੀਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ। ਕਹਿੰਦੇ ਨੇ ਜਿਹੜਾ ਬੰਦਾ ਜਿਨ ਚੜ੍ਹੇ ਤੋਂ ਲੈ ਕੇ ਰਾਤ ਤੱਕ ਸਿਰਫ ਖਾਣ ਪੀਣ ਔਰ ਇੰਦਰੀਆਂ ਦੇ ਰਸ ਵਿੱਚ ਮਗਨ ਹੈ, ਕਹਿੰਦੇ ਉਸ ਬੰਦੇ ਦਾ ਸਵੇਰੇ ਜਾਗਣਾ ਮਾਨੋ ਉਹਨੂੰ ਸੈਂਕੜੇ ਫਟਕਾਰਾਂ ਪੈਣਗੀਆਂ। ਅਤੇ ਜਿਹੜਾ ਸਾਰਾ ਦਿਨ ਬੰਦੇ ਦਾ ਕੇਵਲ ਪਦਾਰਥ ਅਤੇ ਵਿਸ਼ਿਆਂ ਵਿੱਚ ਲੰਘਿਆ, ਰਾਤ ਨੂੰ ਕੀ ਆਸ ਕਰਾਂਗੇ ਕਿ ਸੁੱਤੇ ਹੋਏ ਬੰਦੇ ਨੂੰ ਪਰਮਾਤਮਾ ਦੀ ਯਾਦ ਆਏਗੀ? ਜੋ ਕੁਛ ਉਹਨੇ ਸਾਰਾ ਦਿਨ ਚਿਤਵਿਆ, ਜੋ ਕੁਛ ਉਹਨੇ ਸਾਰਾ ਦਿਨ ਦੇਖਿਆ, ਜੋ ਕੁਛ ਸਾਰਾ ਦਿਨ ਸੁਣਿਆ, ਕੁਦਰਤੀ ਤੌਰ 'ਤੇ ਬਹੁਤਾਤ ਵਿੱਚ ਰਾਤ ਨੂੰ ਸੁਪਨਿਆਂ ਵਿੱਚ ਵੀ ਉਹ ਕੁਝ ਹੀ ਉਤਕਣਗੇ। ਬਾਬਾ ਜੀ ਨੇ ਕਿਹਾ ਜਿਹੜੇ ਜਾਗਦੇ ਰੱਬ ਨੂੰ ਚੇਤੇ ਨਹੀਂ ਕਰਦੇ ਉਹਨਾਂ ਨੂੰ ਸੈਂਕੜੇ ਉਲਾਮੇ ਮਿਲਣਗੇ, ਜਿਹੜੇ ਰਾਤ ਨੂੰ ਸੁੱਤਿਆਂ ਨੂੰ ਕਦੀ ਪਰਮਾਤਮਾ ਦੀ ਯਾਦ ਨਹੀਂ ਆਈ, ਕਦੀ ਸੁੱਤਿਆਂ ਵੀ ਫੁਰਨੇ ਨਹੀਂ ਬਣੇ, ਉਹਨਾਂ ਨੂੰ ਹਜ਼ਾਰਾਂ ਉਲਾਮੇ ਮਿਲਣਗੇ। ਅਤੇ ਨਾਲ ਬਚਨ ਕੀਤਾ ਜਿਨ੍ਹਾਂ ਨੇ ਕੇਵਲ ਖਾ ਕੇ ਆਪਣੇ ਤਨ ਦਾ ਵਜਨ ਹੀ ਵਧਾਇਆ, ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਤਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਕਿ ਉਹਨਾਂ ਲੋਕਾਂ ਦੇ ਜੀਵਨ ਨੂੰ ਪ੍ਰਭੂ ਦੇ ਘਰ ਵਿੱਚ ਤਿਰਕਾਰ ਕਿਹਾ ਜਾਏਗਾ। ਖਾਣਾ ਪੀਣਾ ਅਤੇ ਕੇਵਲ ਸੰਤਾਨ ਦੀ ਪੈਦਾਇਸ਼ ਦਾ ਨਾਮ ਮਨੁੱਖੀ ਜ਼ਿੰਦਗੀ ਨਹੀਂ, ਸਮਾਜਿਕ ਤੌਰ 'ਤੇ ਕਹਿ ਦਿਆਂਗੇ, ਪਰ ਪਰਮਾਰਥ ਦੀ ਨਜ਼ਰ ਵਿੱਚ ਸਾਹਿਬ ਨੇ ਕਿਹਾ ਸੌ ਉਲਾਮੇ ਦਿਨੇ ਕਹਿ, ਦਿਨ ਵਿੱਚ ਸੌ ਉਲਾਮੇ ਮਿਲਦੇ ਨੇ, ਰਾਤੀ ਮਿਲਣ ਸਹੰਸ, ਰਾਤ ਨੂੰ ਹਜ਼ਾਰਾਂ ਉਲਾਮੇ ਮਿਲਦੇ ਪਏ ਨੇ। ਸੌ ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ, ਕਿਉਂ ਜੀ? ਕਹਿਣ ਲੱਗੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੁਣ ਹੰਸ ਦਾ ਅਰਥ ਆਪ ਸਮਝਦੇ ਹੋ, ਸ਼ਾਇਦ ਕੱਲ ਵੀ ਬੇਨਤੀ ਕੀਤੀ ਸੀ। ਹੰਸ ਆਪਾਂ ਉਸ ਪੰਛੀ ਨੂੰ ਕਹਿੰਦੇ ਹਾਂ ਕਿ ਜਿਹਦੇ ਬਾਰੇ ਇਹ ਰਵਾਇਤ ਹੈ, ਮਨੌਤ ਹੈ, ਉਹ ਮਾਨ ਸਰੋਵਰ ਦੇ ਕਿਨਾਰੇ ਨੂੰ ਨਹੀਂ ਤਿਆਗਦਾ, ਜਿਹਦੇ ਬਾਰੇ ਪ੍ਰਚਲਿਤ ਹੈ ਉਹ ਮੋਤੀ ਚੁਣਦਾ ਹੈ, ਜਿਹਦੇ ਬਾਰੇ ਇਹ ਪ੍ਰਚਲਿਤ ਹੈ ਉਹ ਦੁੱਧ ਅਤੇ ਪਾਣੀ ਨੂੰ ਵਾਹ ਕਰਦਾ ਹੈ। ਇੱਕ ਹੰਸ ਮੋਤੀ ਚੁਣ ਵਾਲਾ, ਇੱਕ ਹੰਸ ਮਾਨ ਸਰੋਵਰ ਦੇ ਕੰਢੇ ਰਹਿਣ ਵਾਲਾ, ਇੱਕ ਹੰਸ ਦੁੱਧ ਅਤੇ ਪਾਣੀ ਨੂੰ ਵਾਹ ਕਰਨ ਵਾਲਾ, ਅਤੇ ਜੇ ਉਹ ਮਰੇ ਹੋਏ ਪਸ਼ੂਆਂ ਦੀਆਂ ਖੱਡੀਆਂ ਮੂੰਹ 'ਚ ਪਾ ਕੇ ਚੁੰਡੀ ਜਾਏ, ਲੋਕ ਕਹਿਣਗੇ ਨਹੀਂ ਨਾਮ ਦਾ ਹੀ ਹੰਸ ਹੈ, ਅਸਲ ਵਿੱਚ ਹੰਸਾਂ ਵਾਲੇ ਤੇਰੇ ਕੋਲ ਗੁਣ ਨਹੀਂ। ਮਨੁੱਖ ਤੂੰ ਤਾਂ ਇੱਕ ਹੰਸ ਹੈ, ਤੇਰਾ ਵਸੇਬਾ ਸਤ ਸੰਗਤ ਮਾਨ ਸਰੋਵਰ ਦੇ ਕਿਨਾਰੇ ਚਾਹੀਦਾ ਹੈ, ਤੇਰੀ ਖੁਰਾਕ ਸ਼ਬਦ ਦੇ ਮੋਤੀ ਚਾਹੀਦੀ ਹੈ। ਵਾਹਿਗੁਰੂ ਮੇਰ ਕਰੇ ਤੂੰ ਗੁਰਮਤ ਨੂੰ ਔਰ ਦੁਰਮਤ ਨੂੰ ਨਖੇੜ ਸਕੇ, ਅਤੇ ਜੇ ਕੁਝ ਮਨੁੱਖਾ ਦੇਈ ਲੈ ਕੇ ਕੇਵਲ ਇਸ ਚਮੜੀ ਦੇ ਰਸ ਵਿੱਚ ਪੈ ਗਿਓ ਤੇ ਫਿਰ ਤੇਰੀ ਅਵਸਥਾ ਉਹ ਹੋਵੇਗੀ, ਹੰਸ ਬਣ ਕੇ ਵੀ ਤੂੰ ਮਰੇ ਹੋਏ ਪਸ਼ੂਆਂ ਦੇ ਜਿਵੇਂ ਪਿੰਜਰ ਚੂੰਡਣਾ। ਤੇ ਪਿਆਰਿਆ, ਰੱਬ ਦਾ ਮਿਲਣ ਵਾਲੀ ਤਾਂਘ ਲੈ ਕੇ ਇਸ ਸੰਸਾਰ 'ਤੇ ਆਇਆ, ਅਤੇ ਜੇ ਉਹ ਅੰਦਰ ਨਹੀਂ ਉਪਜੀ ਤੇ ਫਿਰ ਤੇਰੀ ਬਿਰਤੀ ਵੀ ਕੇਵਲ ਚਮੜੀ ਤੱਕ ਸੀਮਤ ਹੈ। ਗੁਰੂ ਜੀ ਦੇ ਬਚਨਾਂ ਵੱਲ ਧਿਆਨ ਦਿਓ, ਆਉਣਾ ਆਪਾਂ ਅੱਗੇ ਵੇ ਕਿ ਆਖਰ ਕੋਈ ਨਾ ਕੋਈ ਰਸਤਾ ਤਾਂ ਚੁਣਨਾ ਪਏਗਾ। ਬਾਬਾ ਜੀ ਦੇ ਬਚਨ ਨੇ ਕਿ ਸੌ ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ। ਕਿ ਮਨੁੱਖਾਂ ਜ਼ਿੰਦਗੀ ਦਾ ਮਕਸਦ ਇਹ ਵੇ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਨ ਖੇਤ, ਨਾਮ ਤੋਂ ਬਿਨਾਂ ਹਰ ਚੀਜ਼ ਤੈਨੂੰ ਡੋਬਣ ਵਾਲੀ ਹੈ। ਫਿਰ ਬੇਨਤੀ ਮੇਰੀ ਸਮਝਿਓ, ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਆਹਰ ਸਭ ਕਰਦਾ ਫਿਰੈ। ਆਹਰ ਦਾ ਅਖਰੀ ਅਰਥ ਹੈ ਉਦਮ, ਕਿ ਬੰਦਾ ਸਾਰੇ ਉਦਮ ਕਰਦਾ। ਅਤੇ ਆਪਾਂ ਆਪਣੇ ਤੋਂ ਗੱਲ ਸ਼ੁਰੂ ਕਰੀਏ ਕਿ ਆਪਾਂ ਸਵੇਰ ਤੋਂ ਸ਼ਾਮ ਤੱਕ ਉਦਮ ਨਹੀਂ ਕਰਦੇ, ਅਤੇ ਸਾਡੇ ਉਦਮ ਵਿੱਚ ਸਾਡੇ ਪੁਰਸ਼ਾਰਥ ਵਿੱਚ, ਸਾਡੇ ਕਰਮਾਂ ਵਿੱਚ ਬਹੁਤ ਸਾਰੇ ਉੱਦਮ ਐਸੇ ਨੇ ਜਿਹੜੇ ਵਕਤੀ ਤੌਰ 'ਤੇ ਸਾਨੂੰ ਜ਼ਰੂਰਤ ਨਹੀਂ, ਪਰ ਆਉਣ ਵਾਲੇ ਸਮੇਂ ਵਿੱਚ ਉਹਦੀ ਲੋੜ ਹੈ। ਅਜੇ ਸਮਾਂ ਨਹੀਂ ਆਇਆ, ਪਰ ਅਸੀਂ ਸੰਚਿਤ ਪਹਿਲਾਂ ਪੈ ਕਰਨੇ। ਫਿਰ ਬੇਨਤੀ ਸਮਝਿਓ, ਪਰਮਾਤਮਾ ਨੇ ਸਾਡੀ ਰਸੋਈ ਵਿੱਚ ਆਟਾ ਪਾਇਆ, ਉਹਦੀ ਦਾਤ ਅਸੀਂ ਖਾਂਦੇ ਪਏ ਹਾਂ। ਅਜੇ ਉਹ ਸਾਡਾ ਵਕਤੀ ਤੌਰ 'ਤੇ ਰਾਸ਼ਨ, ਭੋਜਨ ਖਾਣ ਦੀ ਖੁਰਾਕ ਮੌਜੂਦ ਹੈ, ਪਰ ਆਪਾਂ ਬਾਹਰ ਬੈਠੇ ਜਿਹੜੀ ਕਿਰਤ ਕਰਨੇ ਹਾਂ, ਜੇ ਕੋਈ ਪੁੱਛੇ ਵੀ ਕਾਹਦੇ ਲਈ, ਤੇ ਅਸੀਂ ਇੱਕੋ ਗੱਲ ਕਰਨੀ ਹੈ, ਦਾਲ ਫੁਲਕਾ ਖਾਣਾ ਹੈ। ਤੇ ਜੇ ਪੁੱਛ ਲਵੇ ਵੀ ਦਾਲ ਫੁਲਕੇ ਜੋਗਾ ਰਾਸ਼ਨ ਤਾਂ ਤੇਰੇ ਘਰ ਵਿੱਚ ਹੈ, ਕਹਾਂਗੇ ਨਹੀਂ, ਆਉਣ ਵਾਲੇ ਸਮੇਂ ਬਾਰੇ ਵੀ ਸੋਚਣੇ ਪਏ। ਵਕਤੀ ਚੀਜ਼ ਸਾਡੇ ਕੋਲ ਹੈ, ਪਰ ਪੁਰਸ਼ਾਰਥ ਸਾਡਾ ਆਉਣ ਵਾਲੇ ਸਮੇਂ ਲਈ ਹੈ ਕਿ ਜਿਹੜੇ ਆਉਣ ਵਾਲੇ ਦਿਨ ਨੇ ਉਹ ਕਿਵੇਂ ਬਤੀਤ ਹੋਣਗੇ। ਫਿਰ ਬੇਨਤੀ ਸਮਝਿਓ ਕਿ ਅਸੀਂ ਬਸਤਰ ਪਾ ਕੇ ਬੈਠੇ ਹਾਂ, ਆਪ ਸਿਆਣੇ ਸੱਜਣ ਹੋ, ਬਿਜ਼ਨਸਮੈਨ ਹੋ, ਕੰਮ ਕਾਰ ਐਸੇ ਨੇ ਆਪ ਜੀ ਦੇ, ਅਜੇ ਗਰਮੀ ਦਾ ਮਹੀਨਾ ਹੈ, ਪਿੱਛੇ ਗਰਮੀ ਗਈ, ਪਰ ਲੋਕ ਪਤਲੇ ਬਸਤਰ, ਮਹੀਨ ਬਰੀਕ ਕੱਪੜੇ ਪਾਉਂਦੇ ਪਏ ਨੇ, ਅਤੇ ਆਪ ਜੀ ਦੀਆਂ ਫੈਕਟਰੀਆਂ ਵਿੱਚ ਗਰਮ ਕੱਪੜੇ ਤਿਆਰ ਹੁੰਦੇ ਹੋਣਗੇ। ਜੇ ਪੁੱਛੇ ਜੀ ਕਿਉਂ, ਕਹਾਂਗੇ ਇਹ ਮਹੀਨੇ ਰਹਿਣੇ ਨਹੀਂ, ਵਕਤੀ ਤੌਰ 'ਤੇ ਇਹਨਾਂ ਦੀ ਲੋੜ ਨਹੀਂ, ਪਰ 2 ਮਹੀਨਿਆਂ 3 ਮਹੀਨਿਆਂ ਤੋਂ ਬਾਅਦ ਇਹਨਾਂ ਦੀ ਲੋੜ ਪੈਣੀ ਹੈ। ਇਹਨਾਂ ਦੀ ਲੋੜ ਪੈਣ ਤੋਂ ਪਹਿਲਾਂ ਇਹਦੀ ਤਿਆਰੀ ਪੈ ਕਰਨੇ। ਕੱਪੜਿਆਂ ਦੀ ਤਿਆਰੀ ਸਾਡੀ ਹੈ, ਪਰ ਅਜੇ ਵਕਤੀ ਤੌਰ 'ਤੇ ਅਸੀਂ ਗਰਮ ਕੱਪੜਾ ਨਹੀਂ ਪਾ ਸਕਾਂਗੇ, ਤਿਆਰ ਹੋ ਰਿਹਾ। ਵਕਤੀ ਤੌਰ 'ਤੇ ਸਾਡੇ ਕੋਲ ਰਾਸ਼ਨ ਹੈ, ਪਰ ਅਸੀਂ ਆਉਣ ਵਾਲੇ ਸਮੇਂ ਲਈ ਸੰਚਿਤ ਪੈ ਕਰਨੇ ਹਾਂ। ਵਕਤੀ ਤੌਰ 'ਤੇ ਸਾਡੇ ਕੋਲ ਅਨੇਕਾਂ ਸਹੂਲਤਾਂ ਨੇ, ਪਰ ਆਉਣ ਵਾਲੀਆਂ ਪੀੜ੍ਹੀਆਂ, ਹਾਲਾਂਕਿ ਜਿਸ ਬੱਚੇ ਦਾ ਵਿਆਹ ਕਰਕੇ ਜੇ 2-4 ਦਿਨ ਹੋਏ ਨੇ, ਉਹਦੇ ਘਰ ਸੰਤਾਨ ਦਾ ਨਾਮੋ ਨਿਸ਼ਾਨ ਨਹੀਂ, ਪਰ ਉਹਦੀ ਸੰਤਾਨ ਲਈ ਵੀ ਅਸੀਂ ਸੋਚਨੇ ਪਏ ਹਾਂ, ਕੱਲ੍ਹ ਨੂੰ ਉਹ ਕਿੱਥੋਂ ਖਾਣਗੇ ਜਿਹੜਾ ਅਜੇ ਜੰਮਿਆ ਵੀ ਨਹੀਂ। ਉਹਦੀ ਸੋਚ ਤਾਂ ਸਾਨੂੰ ਫੁਰ ਗਈ, ਪਰ ਪਿਆਰਿਓ ਇਹ ਨਹੀਂ ਪਤਾ ਲੱਗਾ ਵੀ ਮਰ ਕੇ ਵੀ ਕਿਤੇ ਜਾਣਾ ਅਤੇ ਇਹਦੀ ਵੀ ਕੋਈ ਲੋੜ ਹੈ। ਆਖਿਰ ਇਹਦੇ ਲਈ ਕਿਉਂ ਨਹੀਂ? ਕੱਪੜੇ ਸਾਡੀ ਲੋੜ ਤੋਂ ਪਹਿਲਾਂ ਤਿਆਰ ਨੇ, ਰਾਸ਼ਨ ਭੋਜਨ ਸਾਡੇ ਲੋੜ ਤੋਂ ਪਹਿਲਾਂ ਸੰਚਿਤ ਹੈ। ਬੱਚੇ ਅਜੇ ਪੈਦਾ ਨਹੀਂ ਹੋਏ, ਪੋਤਰੇ ਪੜਪੋਤਰੇ ਪੈਦਾ ਨਹੀਂ ਹੋਏ, ਪਰ ਉਹਨਾਂ ਦੀ ਲੋੜ ਪਹਿਲੇ ਭਾਸਣ ਲੱਗ ਪਈ ਅਤੇ ਉਹਨਾਂ ਲਈ ਤਿਆਰ ਕਰਨੇ ਹਾਂ। ਪਿਆਰਿਓ ਕਦੀ ਇਹ ਵੀ ਸੋਚੀਏ ਵੀ ਇਸ ਅੰਦਰ ਵਾਲੇ ਦੀ ਜਿਹੜੀ ਲੋੜ ਹੈ। ਬਾਬਾ ਜੀ ਨੇ ਕਿਹਾ ਆਹਰ ਸਭ ਕਰਦਾ ਫਿਰੈ, ਆਹਰ ਦਾ ਅਖਰੀ ਅਰਥ ਕੀਤਾ ਮੈਂ ਉੱਦਮ। ਸਾਰੇ ਆਹਰ ਤੂੰ ਕਰ ਲੈ, ਸਾਰੇ ਉੱਦਮ ਕਰ ਲੈ, ਖਾਣ ਦੇ, ਪਾਣ ਦੇ, ਰਹਿਣ ਦੇ, ਹੱਸਣ ਦੇ, ਖੇਡਣ ਦੇ, ਪਰ ਪਿਆਰਿਆ ਆਹਰ ਇੱਕ ਨਾ ਕੋਈ ਇਹ ਵੀ ਉੱਦਮ ਕਰ ਲੈ ਵੀ ਇੱਕ ਵਾਹਿਗੁਰੂ ਜੀ ਪਾਲੇ ਪਾਸੇ ਵੀ 4 ਕਦਮ ਪੱਟ ਲੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਮਹਾਰਾਜ ਕਹਿੰਦੇ ਨਾਨਕ ਜਿਤ ਆਹਰ ਜੱਗ ਉਤਰੈ, ਜਿਸ ਉੱਦਮ ਨਾਲ, ਜਿਸ ਕਰਮ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਹੋਣਾ, ਵਿਰਲਾ ਬੁੱਝੈ ਕੋਏ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਆਉਣ ਵਾਲੇ ਸਮੇਂ ਲਈ ਸਹੀ ਮਾਰਗ ਚੁਣ ਕੇ ਉਹਦੇ 'ਤੇ ਚੱਲਦਾ ਹੈ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਫਿਰ ਇਸ ਅੰਮ੍ਰਿਤ ਬਚਨ ਦੇ ਵਿਸ਼ੇ ਵੱਲ ਅੱਗੇ ਤੁਰਨਾ ਚਾਹੁੰਦਾ। ਬਾਬਾ ਫਰੀਦ ਜੀ ਦਾ ਅਸੀਂ ਬਚਨ ਪੜ੍ਹਨੇ, ਬੜੀ ਵਾਰੀ ਉਹ ਬਚਨ ਪੜ੍ਹਿਆ, ਸੂਹੀ ਰਾਗ ਦਾ ਬਚਨ ਹੈ। ਉਹਨਾਂ ਨੇ ਬਹੁਤ ਅੰਦਰ ਦੀ ਖੂਕ ਤੋਂ, ਆਪਣੀ ਰਸਨਾ ਤੋਂ ਇਹ ਬਚਨ ਕਹੇ ਨੇ, ਅਤੇ ਜਿਨ੍ਹਾਂ ਗੁਰਮੁਖਾਂ ਨੇ ਬਾਬਾ ਫਰੀਦ ਜੀ ਦੇ ਬਚਨ, ਇੱਕ ਇੱਕ ਬਚਨ ਨੂੰ ਪੜ੍ਹਿਆ ਹੈ, ਅਤੇ ਉਹ ਖੁਦ ਮਹਿਸੂਸ ਕਰਨਗੇ ਕਿ ਉਸ ਮਹਾਂਪੁਰਸ਼ ਦੀ ਜ਼ਬਾਨ ਰਸਨਾ ਇਤਨੀ ਮਿੱਠੀ ਹੈ ਕਿ ਭਾਵੇਂ ਉਹ ਮੌਤ ਦੀ ਗੱਲ ਵੀ ਕਰਦੇ ਨੇ, ਪਰ ਉਹਦੇ ਵਿੱਚੋਂ ਝਿੜਕ ਨਹੀਂ ਪ੍ਰਤੀਤ ਹੁੰਦੀ, ਮੌਤ ਦੀ ਗੱਲ ਵਿੱਚੋਂ ਵੀ ਇੰਝ ਲੱਗਦਾ ਜਿਵੇਂ ਮਿੱਠੀ ਸ਼ਬਦਾਵਲੀ ਵਿੱਚ ਸਾਨੂੰ ਮੌਤ ਚੇਤੇ ਪੈ ਕਰਾਉਂਦੇ। ਜਿਵੇਂ ਅਸੀਂ ਉਹਨਾਂ ਦੇ ਬੇਅੰਤ ਬਚਨ ਪੜ੍ਹਨੇ ਹਾਂ, ਉਹਨਾਂ ਦੇ ਬਚਨਾਂ ਵਿੱਚ ਪਹਿਲਾ ਬਚਨ ਤਾਂ ਹੈ ਹੀ ਇਹ ਕਿ ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ। ਉਹਨਾਂ ਦੇ ਬਚਨਾਂ ਵਿੱਚ ਹੈ ਕਿਜ ਨਾ ਬੀਜੈ ਕਿਜ ਨਾ ਸੁੱਜੈ, ਦੁਨੀਆ ਗੁੱਜੀ ਭਾਹੇ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ ਆਹੇ। ਪਿਆਰ ਤਾਰ ਨਾਲ ਹੀ ਉਹ ਸਮਝਾਈ ਜਾਂਦੇ ਨੇ ਕਿ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵੇਖਾ ਹੈ। ਪ੍ਰੇਮ ਨਾਲ ਹੀ ਇਹ ਸ਼ਬਦ ਕਹੀ ਜਾਂਦੇ ਨੇ ਕਿ ਭਲਿਆ ਕਿ ਗੌਰ ਨਿਮਾਣੀ ਸੱਡ ਕਰੇ। ਕਦੀ ਸੋਚੀ ਮੌਤ ਆਵਾਜ਼ਾਂ ਪਈ ਮਾਰਦੀ ਏ, ਕਬਰ ਆਵਾਜ਼ਾਂ ਪਈ ਮਾਰਦੀ ਏ, ਗੌਰ ਨਿਮਾਣੀ ਸੱਡ ਕਰੇ ਨੇ ਕਰਿਆ, ਘਰ ਆਓ, ਕਿੱਥੇ ਤੁਰਿਆ ਫਿਰਨਾ ਨਿਕਰਿਆ, ਆ ਜਾ ਘਰ ਵਿੱਚ, ਸ਼ਾਮਾਂ ਪੈ ਚੱਲੀਆਂ ਨੇ ਅਤੇ ਸ਼ਾਮ ਨੂੰ ਸਾਰਿਆਂ ਨੂੰ ਘਰ ਮੁੜਨਾ ਪੈਣਾ ਹੈ। ਅਸੀਂ ਦੇਖਦੇ ਹਾਂ ਕਿ ਬੱਚੇ ਸੂਰਜ ਚੜ੍ਹਿਆ ਖੇਡਣਾ ਸ਼ੁਰੂ ਕਰਦੇ ਨੇ, ਛੁੱਟੀ ਵਾਲੇ ਦਿਨ ਗਲੀ ਵਿੱਚ ਖੇਲਣਗੇ, ਪਾਰਕ ਵਿੱਚ ਖੇਲਣਗੇ, ਬਾਹਰ ਕਿਸੇ ਮੈਦਾਨ ਵਿੱਚ ਖੇਲਣਗੇ। ਕਿੰਨੀ ਕੁ ਦੇਰ ਤੱਕ ਉਹ ਖੇਲਦੇ ਰਹਿਣਗੇ? ਸੂਰਜ ਢਲਣ ਦੇ ਨਾਲ ਖੇਲ ਖਤਮ ਹੋਵੇਗਾ, ਨਾ ਆਉਣਗੇ ਤੇ ਮਾਂ ਆਵਾਜ਼ ਮਾਰ ਕੇ ਲੈ ਆਵੇਗੀ ਕਿ ਪੁੱਤਰ ਸ਼ਾਮਾਂ ਪੈ ਗਈਆਂ, ਹੁਣ ਘਰ ਨੂੰ ਮੁੜਿਆ। ਬਾਬਾ ਫਰੀਦ ਕਹਿੰਦੇ ਨੇ ਬੰਦਾ ਜਨਮ ਤੋਂ ਲੈ ਕੇ ਇਸ ਜੀਵਨ ਰੂਪੀ ਦਿਨ ਵਿੱਚ ਖੇਡਾਂ ਖੇਡਦਾ, ਪਰ ਜਿਸ ਵੇਲੇ ਜ਼ਿੰਦਗੀ ਦੀ ਸ਼ਾਮ ਪੈਂਦੀ ਏ, ਇਸ ਨਿਆਣੇ ਨੂੰ ਕੋਈ ਪਤਾ ਨਹੀਂ ਖੇਡੀ ਜਾ ਰਿਹਾ, ਬੱਚੇ ਨੂੰ ਕੋਈ ਪਤਾ ਨਹੀਂ ਸੂਰਜ ਛਿਪ ਗਿਆ, ਰਾਤ ਹੋ ਗਈ, ਉਹ ਖੇਡੀ ਜਾ ਰਿਹਾ, ਖੇਡ ਵਿੱਚ ਇੰਨਾ ਮਗਨ ਨੂੰ ਢਲਦਾ ਹੋਇਆ ਸੂਰਜ ਵੀ ਨਹੀਂ ਦਿਸਦਾ, ਪਰ ਅਚਨਚੇਤ ਮਾਂ ਆਵਾਜ਼ ਦਿੰਦੀ ਏ, ਬੇਟਾ ਰਾਤ ਪੈ ਗਈ, ਵਾਪਸ ਘਰ ਆ ਜਾ। ਅਸੀਂ ਜੀਵ ਬੱਚਿਆਂ ਵਾਲੀ ਖੇਡ ਪੈ ਖੇਡਨੇ ਹਾਂ, ਜਿਸ ਦਿਨ ਦਾ ਜਨਮ ਹੋਇਆ ਉਸ ਦਿਨ ਤੋਂ ਲੈ ਕੇ ਮਰਨ ਤੱਕ ਸਾਡੀ ਖੇਡ ਹੀ ਨਹੀਂ ਮੁੱਕਦੀ, ਪਰ ਜਦੋਂ ਮੌਤ ਆਵਾਜ਼ ਦੇ ਕੇ ਕਹਿੰਦੀ ਏ ਬੇਟਾ ਜ਼ਿੰਦਗੀ ਦੀ ਸ਼ਾਮ ਪੈ ਗਈ, ਰਾਤ ਆ ਗਈ, ਕਿੰਨੀ ਕੁ ਦੇਰ ਤੱਕ ਇੱਥੇ ਖੇਡੇਗਾ, ਚੱਲ ਵਾਪਸ ਆ ਜਾ, ਰਾਤ ਵੇਲੇ ਨਹੀਂ ਖੇਡੀਦਾ ਹੁੰਦਾ। ਸਿਰਫ ਇੱਕ ਉਦਾਹਰਨ ਹੈ, ਸ਼ਾਮਾਂ ਵੇਲੇ ਮਾਂ ਆਵਾਜ਼ ਮਾਰਦੀ ਏ ਤੇ ਜਦੋਂ ਜ਼ਿੰਦਗੀ ਦੀ ਸ਼ਾਮ ਪੈਂਦੀ ਹੈ, ਸ਼ਾਮ ਢਲਦੀ ਹੈ, ਦਿਨ ਢਲਦਾ, ਉਦੋਂ ਮੌਤ ਆਵਾਜ਼ ਮਾਰ ਕੇ ਕਹਿੰਦੀ ਬੰਦਿਆ ਖੇਡ ਲਿਆ ਬਹੁਤ 70-80 ਸਾਲ, ਆ ਜਾ ਵਾਪਸ, ਹੁਣ ਰਾਤ ਪੈ ਗਈ ਏ, ਕਿੰਨਾ ਕੁ ਹੋਰ ਖੇਡਣਾ ਚਾਹੁੰਦਾ, ਵਾਪਸ ਤੁਰ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੌਰ ਨਿਮਾਣੀ ਸੱਡ ਕਰੈ ਨੇ ਕਰਿਆ, ਕਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ ਹੋ। ਖੈਰ ਜਿਹੜਾ ਉਹਨਾਂ ਬਚਨ ਕੀਤਾ ਹੈ, ਕਹਿੰਦੇ ਨੇ ਐ ਇਨਸਾਨ ਦੇਖ ਤੂੰ ਇੱਕ ਉੱਦਮ ਕਰ ਚੱਲਣ ਦਾ, ਮੈਂ ਬੇਨਤੀ ਕੀਤੀ ਕਿ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਦੇ ਮਨ ਵਿੱਚ ਇਹ ਤਾਂ ਸੋਚ ਬੁਰੀ ਕਿ ਆਖਰ ਪਰਮਾਤਮਾ ਦੇ ਘਰ ਨੂੰ ਤੁਰਨਾ ਪੈਣਾ ਹੈ। ਇਹ ਗੱਲ ਵੱਖਰੀ, ਵਕਤੀ ਤੌਰ 'ਤੇ ਕੋਈ ਜੰਗਲ ਨੂੰ ਚਲਾ ਗਿਆ, ਕੋਈ ਰੇਤਲੇ ਇਲਾਕੇ ਨੂੰ ਚਲਾ ਗਿਆ, ਕੋਈ ਗੁਫਾਵਾਂ ਨੂੰ ਚਲਾ ਗਿਆ, ਪਰ ਅੰਦਰ ਤਾਂ ਕਿਤੇ ਨਾ ਕਿਤੇ ਸੋਚ ਹੈ, ਜੇ ਇਸ ਸੋਚ ਨੂੰ ਲੈ ਕੇ ਤੁਰਾਂਗੇ ਪਰਮਾਤਮਾ ਨੂੰ ਪਾਉਣ ਦੀ, ਤਾਂ ਮੇਰਾ ਦਾਤਾ ਬੰਦੇ ਦਾ ਵਸੀਲਾ ਜ਼ਰੂਰ ਬਣਾਏਗਾ ਕਿ ਜਿੱਥੇ ਉਹਨੂੰ ਜਾ ਕੇ ਸਹੀ ਮਾਰਗ ਦੀ ਪ੍ਰਾਪਤੀ ਹੋਏਗੀ। ਬਾਬਾ ਲਹਿਣਾ ਜੀ ਤੁਰੇ ਆਤਮਿਕ ਸ਼ਾਂਤੀ ਲਈ, ਕਿਤਨੇ ਸਾਲ ਨਿਰੰਤਰ ਪਿਤਾ ਜੀ ਤੋਂ ਬਾਅਦ ਪੈਰਾਂ ਵਿੱਚ ਘੁੰਗਰੂ ਬੰਨ ਨੱਚਦੇ ਰਹੇ, ਜਾਗਰਣ ਕਰਦੇ ਰਹੇ, ਪਰ ਅੰਦਰ ਕਹਿ ਰਿਹਾ ਸੀ ਨਹੀਂ, ਤੇਰੀ ਮੰਜ਼ਿਲ, ਤੇਰਾ ਟਿਕਾਣਾ, ਤੇਰਾ ਮੁਕਾਮ ਇਹ ਨਹੀਂ। ਪਰ ਜਿਹੜਾ ਜਾਗਰਣ ਸੀ, ਜਿਹੜਾ ਦਿਨ ਰਾਤ ਉਹ ਇਹ ਮੁਸ਼ਕਤ ਪੈ ਕਰਦੇ ਸਨ, ਉਹ ਕਿਸੇ ਸੁੱਖ ਦੀ ਖਾਤਰ, ਪਰ ਇਸ ਸਾਰੇ ਉੱਦਮ ਤੋਂ ਬਾਅਦ ਇੱਕ ਦਿਨ ਕੰਨਾਂ ਵਿੱਚ ਆਵਾਜ਼ ਪਈ ਸੀ, ਜਿੱਤ ਛੇਵੇਂ ਸੁੱਖ ਪਾਈਏ, ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਖਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਖਾਂ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ। ਇੱਕ ਪੌੜੀ ਦੀ ਆਵਾਜ਼ ਕੰਨਾਂ ਵਿੱਚ ਪਈ, ਬਾਬੇ ਨਾਨਕ ਦੀ ਪੌੜੀ, ਤੇ ਨੱਚਣ ਵਾਲੇ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਪਰ ਪਿਛਲੇ ਕਈ ਸਾਲ ਲੰਘੇ, ਜੇ ਪਿਆਸ ਸੀ, ਜੇ ਪਿਆਸ ਨਹੀਂ ਹੋਵੇਗੀ ਪਾਣੀ ਦੀ ਕੋਈ ਕਦਰ ਨਹੀਂ, ਜੇ ਰੱਬ ਨੂੰ ਮਿਲਣ ਦੀ ਪਿਆਸ ਨਹੀਂ ਹੋਵੇਗੀ, ਅੰਮ੍ਰਿਤ ਬਾਣੀ ਤੇ ਰੱਬੀ ਪਿਆਰਿਆਂ ਦੀ ਸੰਗਤ ਦੀ ਕੋਈ ਕਦਰ ਨਹੀਂ। ਪਿਆਸ ਹੀ ਤਾਂ ਪਾਣੀ ਦੀ ਕਦਰ ਕਰਾਉਂਦੀ ਹੈ, ਪਿਆਸ ਹੀ ਤਾਂ ਜਲ ਦੀ ਕਦਰ ਕਰਨ ਦੀ ਜਾਚ ਦੱਸਦੀ ਹੈ। ਜੇ ਅੰਦਰ ਪਰਮਾਤਮਾ ਨੂੰ ਪਾਣ ਦੀ ਪਿਆਸ ਹੈ, ਤੇ ਫਿਰ ਸਹੀ ਅਰਥਾਂ ਵਿੱਚ ਕਦੀ ਪ੍ਰਭੂ ਪਿਆਰਾ ਪ੍ਰਭੂ ਬਾਣੀ ਸੁਣਾਏ, ਤੇ ਉਹਦੇ ਨਾਲ ਸਾਡੇ ਅੰਦਰ ਨੂੰ ਸਕੂਨ ਮਿਲੇਗਾ। ਖੈਰ ਕਈ ਸਾਲ ਤੁਰੇ, ਪਰ 28 ਸਾਲ ਦੀ ਉਮਰ ਵਿੱਚ بابے نانک دے گھر وچ پرویش کیتے. پھر میں دو ادھارنا دین لگا. بابے امرداس جی نے اپنی زندگی دے 6 دہاکیاں دے قریب 60 سال تو ود سما انہاں نے لایا. ایک اندر دی تڑپ سی کہ شانتی کیویں ملے, وہ دی پراپتی کیویں ہووے. یہ بات وکھری کہ تیرت اشنان کردے رہے, گنگا جا کے دان پن کردے رہے, اتے جا کے اپنے آپ نو یتن کردے رہے کہ آتمک سکھ لئی. پر 60ویاں تو اوپر ٹپے بابے دے پوتر کنا جس دن اس شبد دی آواز پئی کہ کرنی کاغذ من مسوانی برا پڑا دو لیکھ بھے, جس دن اے آواز پئی کہ پیا منور کنچن پھر ہووے جے گر ملے تنےخا, ایک نام امرت او دیوے تو نانک ترشتس دیکھا. ایک شبد سنیا, اس شبد نے کیا آج بڑا سکھ ہے, اندر آنند ہے. پربھو وانی گرو وانی کنا وچ پئی تے بانی کنا وچ پین دی دیر سی, آ پہنچے تے رب دے ٹنڈاہو نے 1 سال 2 سال نہیں 12 سال برد اوستھا وچ گاگر ٹوئی. گاگر دے نال لوکاں دے قبول سہے, گاگر دے نال سماج دے قبول بھی سہار دے رہے. پر پیارے 12 سال دی مشقت محنت پربھو دی دیا, 72 سال دی عمر وچ او مہاپرش گرو بنے. تے پیارے آتمک سکھ لئی انہاں آواز دے کے کیا, جے اندر دا سکھ پالنا ہے تے گرو دے چرناں نال جڑ جا, گرو تو بنا آتمک منزل دی پراپتی نہیں. ترے تاں او وی تیرتھاں نوں پر سکھ پورے کولو جا کے ملیا. بینتی کیتی پائی لینا جی وی چلے, کیونکہ اتھو تک سانو 2 ادھارنا پھر ملدیاں نے گرو اتہاس وچوں. جاگرن کیتے پر سکھ شانتی منزل پورے مرشد دے چرناں وچوں جا کے ملی. جڑی میں بینتی کر لگا ہوں, بابے فرید جی نے سانو زندگی دا مقصد سمجھان دے لئی اپنی مبارک رسنا تو انیکاں بچن کہے. سوئی راگ دا ایک بچن ہے, سانو سچیت پہ کر دے نے. کہندے نے کھیت سہیلیو, سہیلیو دا اکھری ارتھ ہے ہم عمر دے بندیاں نوں. کہندے نے کی تواڈے کناں وچ کدی اے آواز نہیں سنائی دتی کہ پیارا شہو اچی اچی الا رہا ہے, پکار رہا ہے. بچن کہ فرید سہیلیو سہو آلائے سی. بابا فرید کہہ رہے نے کہ سکیو کہ سہیلیو کہ میرے خم خیالیو, آواز سنو اپنے کنا وچ. سہو آوازاں پہ ماردا ہے, روز سانو صدڑے بھیجد ہے. کہ فرید سہیلیو سہو آلائے سی, ہنس چل سی ڈمنا, تیرے اندر والا ہنس ڈمنا دا اکھری ارتھ دو منا دبدا وچ. تے جیڑا بندہ دبدا وچ سنسار تو اٹھے, نہ بھگوان ملیا تے نہ انہوں مایا ملی. سیانے لوگ گل کہندے نے کہ دبدا میں دونوں گئے, مایا ملی نہ بھگوان. جس مایا دی خاطر قیمتی زندگی دے دن ویرت کیتے, انتلے سمے ایک ٹکا بھی نال نہ نبھیا. یتن تاں کیتے بڑا اکٹھا کیتا, تے کنی کو دیر لگدی. ایک گھر وچ بیٹھیاں اونوں بناندیاں کئی سال لگ گئے, پر چیتے رکھو بندے نوں باہر کڈدیاں سال نہیں لگے. ایک ساہ بندے دا باہر کی نکلیا, بندہ سدا لئی گھروں باہر نکل گیا. ایک ساہ ہی باہر نکلدا ہے نا, ایک ساہ باہر نکلیا او اندر نہیں آیا. ساہ دا باہر نکلنا بندے دے گھروں نکلن دی تیاری ہے. ساہ کی نکلیا بندہ گھروں نکل گیا. بابا جی کہندے نے جڑے ہنس جنہاں دیاں آتماواں جنہاں دے اندر دبدا وچ ایتھوں کوچ کردے نے, کہندے نے انہاں دے پلے نہ رب پیا نہ سنسار پیا. کہ فرید سہیلیو سہو آلائے سی, ہنس چل سی ڈمنا اہ تن ٹھیری تھی سی. ہنس دبدا وی جائے گا تے آہ جڑا تن لے کے بیٹھے اے نکی جی مٹی دی ٹھیری بن کے رہ جائے گا. انہوں قبر کہہ لو, ਕਿਉਂਕਿ ਢੇਰੀ ਮਿੱਟੀ ਦੀ ਕਬਰ ਹੀ ਬਣੇਗੀ, ਮਿੱਟੀ ਦੀ ਢੇਰੀ ਬਣ ਗਿਆ। ਉਹਨਾਂ ਆਰੰਭ ਵਿੱਚ ਸਾਨੂੰ ਚੰਜੋੜਦਿਆਂ ਬਚਨ ਕਹਿ ਕਿ ਬੇੜਾ ਬੰਦ ਨਾ ਛੱਕਿਓ, ਬੰਧਨ ਕੀ ਵੇਲਾ, ਕਾਹਦੇ ਲਈ ਤੂੰ ਆਇਆ ਹੈ। ਜਿਹੜਾ ਬੇੜਾ ਤੂੰ ਜ਼ਿੰਦਗੀ ਦਾ ਬੰਨਣ ਦਾ ਵੇਲਾ ਸੀ, ਉਹ ਵੇਲੇ ਬੰਨਿਆ ਨਹੀਂ। ਬੇੜਾ ਬੰਦ ਨਾ ਛੱਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇ ਨਾ। ਆ ਸਰੋਵਰ ਭਰਿਆ ਗਿਆ, ਛੁਲਕਣ ਲੱਗ ਪਿਆ, ਹੁਣ ਤਰਨਾ ਬੜਾ ਮੁਸ਼ਕਲ ਹੈ, ਹੁਣ ਨਹੀਂ ਤਰ ਸਕੇਗਾ। ਬਾਬਾ ਜੀ ਦੇ ਬਚਨ ਪੜ੍ਹਦੇ ਹਾਂ ਨਾ, ਜਿਹੜੇ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਦੇਖੋ ਕਬੀਰ ਜੀ ਦਾ ਇੱਕ ਬਚਨ ਬਹੁਤ ਪਿਆਰਾ। ਅਸੀਂ ਘਰ ਨੂੰ ਲੁੱਟਣ ਤੋਂ ਬਾਅਦ ਪਹਿਰੇਦਾਰ ਲੱਭਣ ਤੁਰ ਪੈਂਦੇ ਹਾਂ, ਘਰ ਦੇ ਸੜਨ ਤੋਂ ਬਾਅਦ ਖੂਹ ਪੱਟਣ ਤੁਰ ਪੈਂਦੇ ਹਾਂ। ਉਹ ਕਿਵੇਂ? ਹਜ਼ੂਰ ਨੇ ਦੋ ਪ੍ਰਮਾਣ ਦਿੱਤੇ ਨੇ ਕਬੀਰ ਸਾਹਿਬ ਨੇ, ਮੈਂ ਫਿਰ ਸ਼ਬਦ ਵੱਲ ਆਵਾਂਗਾ। ਉਹ ਕਹਿੰਦੇ ਨੇ ਦੇਖੋ ਹੁਣ ਮੀਂਹ ਪਿਆ ਹੈ, ਰੁੱਤ ਆ ਗਈ ਬਰਸਾਤ ਦੀ, ਤੇਰੇ ਖੇਤ ਟੋਬੇ ਛੱਪੜ ਪਾਣੀ ਨਾਲ ਭਰੇ ਪਏ ਨੇ, ਤੇ ਕਿਤਨੇ ਚੰਗੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰਨ ਦੀ ਜਾਚ ਹੈ। ਖੇਤ ਪਾਣੀ ਨਾਲ ਭਰਿਆ, ਵੱਟਾਂ ਨੂੰ ਉੱਚੀਆਂ ਕਰ ਲੈ, ਤੇ ਜਿਹੜੇ ਲੋਕ ਬੰਨ ਨਹੀਂ ਮਾਰਦੇ, ਜਿਹੜੇ ਲੋਕ ਪਾਣੀ ਨੂੰ ਇਕੱਠਿਆਂ ਨਹੀਂ ਕਰਦੇ, ਉਹਨਾਂ ਦੇ ਖੇਤਾਂ ਵਿੱਚ ਆਇਆ ਹੋਇਆ ਪਾਣੀ ਵੀ ਚਲਾ ਜਾਂਦਾ, ਪਰਤ ਕੇ ਖੁਸ਼ਕ ਤੇ ਸੁੱਕ ਜਾਂਦੇ ਨੇ। ਕਿਉਂ ਜੀ? ਕਹਿਣ ਲੱਗੇ ਆ ਮਸ਼ੀਨਾਂ ਪਾਣੀ ਬੰਨਣ ਦਾ ਸੀ, ਨਹੀਂ ਬੰਨਿਆ, ਤੇ ਜਿਸ ਦਿਨ ਪਾਣੀ ਨਿਕਲ ਗਿਆ, ਤਲਾਬ ਖੁਸ਼ਕ ਹੋ ਗਿਆ, ਉਸ ਵੇਲੇ ਆਪਣੇ ਖੱਤ ਵਿੱਚ ਲੈ ਕੇ ਕਸੀ, ਆਪਣੇ ਖੱਤ ਵਿੱਚ ਲੈ ਕੇ ਕਈ, ਤੇ ਦਿਹਾੜੀਦਾਰ ਮਜ਼ਦੂਰ ਲਿਆ ਕੇ ਕਹਿਣ ਲੱਗਾ ਆਓ ਤਲਾਬ ਦੇ ਚਾਰ ਚਫੇਰੇ ਬੰਨ ਮਾਰ ਦਈਏ। ਕਿਉਂ? ਕਿਉਂਕਿ ਪਾਣੀ ਸਾਰਾ ਨਿਕਲ ਗਿਆ। ਕਹਿਣ ਲੱਗੇ ਨਿਕਲਣ ਤੋਂ ਬਾਅਦ ਬੰਨ ਮਾਰਨ ਵਾਲਿਆ, ਇਸ ਬੰਨ ਮਾਰਨ ਨਾਲ ਪਾਣੀ ਪੈਦਾ ਨਹੀਂ ਹੋਣਾ। ਜੇ ਬੰਨ ਮਾਰਨਾ ਸੀ ਉਦੋਂ ਮਾਰ ਦੋ ਜਦੋਂ ਤਲਾਬ ਵਿੱਚ ਪਾਣੀ ਖਲੋਤਾ ਸੀ। ਸੂਕੇ ਸਰਵਰ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਪਾਲ ਬੰਧਾਵੈ ਸਰੋਵਰ ਸੁੱਕ ਗਏ, ਪਾਲਾਂ ਪਿਆ ਬੰਨਦਾ, ਵੱਟਾਂ ਪਈਆਂ ਉੱਚੀਆਂ ਕਰਦਾ। ਸੱਚ ਜਾਣੋ, ਅਸੀਂ ਮੈਂ ਬੇਨਤੀ ਕਰਨਾ, ਹੁਣ ਗੁਰਦੁਆਰਿਆਂ ਵਿੱਚ ਆਪ ਕੀ ਦੇਖਦੇ ਹੋ? ਕਿਤਨੇ ਕੁ ਨੌਜਵਾਨ ਬੈਠੇ ਕੀਰਤਨ ਕਥਾ ਸੁਣਦੇ ਨੇ, ਕਿਤਨੇ ਕੁ ਨੌਜਵਾਨ ਬਾਣੀ ਪੜ੍ਹਦੇ ਨੇ। ਹਰ ਗੁਰੂ ਅਸਥਾਨ ਤੇ ਤੁਹਾਨੂੰ ਬਿਰਧ ਬਾਬੇ ਬਜ਼ੁਰਗ ਮਿਲਣਗੇ, ਅਧਖੜ ਉਮਰ ਦੇ ਮਿਲਣਗੇ। ਕਿਉਂ? ਕਿਉਂਕਿ ਅਸਲ ਵਿੱਚ ਜਿਸ ਵੇਲੇ ਸਰੋਵਰ ਸਾਂਭਣਾ, ਉਸ ਵੇਲੇ ਸਾਡੇ ਲੋਕ ਸਾਂਭ ਨਹੀਂ ਰਹੇ। ਜਦੋਂ ਜ਼ਿੰਦਗੀ ਦੀ ਤਾਕਤ ਦਾ ਸਰੋਵਰ ਸੁੱਕ ਜਾਂਦਾ ਹੈ, ਉਦੋਂ ਕਈ ਵਾਰੀ ਅਸੀਂ ਪਾਲਾਂ ਬੰਨਣ ਤੁਰ ਪੈਂਦੇ ਹਾਂ। ਪਰ ਮੁਬਾਰਕ ਹੈ ਜਿਹੜੇ ਇਸ ਪਾਸੇ ਨੂੰ ਤੁਰ ਪਏ ਨੇ। ਵੈਸੇ ਤਾਂ ਗੁਰਦੁਆਰਿਆਂ ਵਿੱਚੋਂ ਦਿਨ ਬਦਨ ਉਂਝ ਵੀ ਰੁਝਾਨ ਘਟਦਾ ਜਾ ਰਿਹਾ ਹੈ, ਇਸ ਵੱਲ ਥੋੜ੍ਹਾ ਜਿਹਾ ਸੁਚੇਤ ਰਹੋ। ਹੋ ਸਕਦਾ ਮੇਰੇ ਇਹ ਸ਼ਬਦ ਕਈਆਂ ਨੂੰ ਅੱਜ ਪਾਉਣ ਨਾ। ਗੁਰਦੁਆਰੇ ਕਾਹਦੇ ਲਈ ਬਣਾਏ ਸਨ? ਇਸ ਕਰਕੇ ਗੁਰਦੁਆਰਾ ਇੱਕ ਚਟਸਾਲ ਹੈ, ਪਾਠਸ਼ਾਲਾ ਹੈ। ਜਿਸ ਪਾਠਸ਼ਾਲਾ ਵਿੱਚ ਅਧਿਆਤਮਕ ਜੀਵਨ ਕਮਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਰ ਜੇ ਪਾਠਸ਼ਾਲਾ ਦੀ ਇਮਾਰਤ ਵੀ ਹੋਵੇ, ਅਧਿਆਪਕ ਵੀ ਹੋਣ, ਤੇ ਉਹ ਪਾਠਸ਼ਾਲਾ ਵਿੱਚ ਕੋਈ ਪੜ੍ਹਨ ਹੀ ਨਾ ਆਵੇ, ਤੇ ਉਸ ਇਮਾਰਤ ਨੂੰ ਫਿਰ ਆਪਾਂ ਕੀ ਕਰਾਂਗੇ? ਬੇਨਤੀ ਸਮਝਿਓ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਤਾਂ ਇੱਕ ਪਾਠਸ਼ਾਲਾ ਹੈ ਜਿੱਥੇ ਖਰੀ ਦੇ ਗੁਣ ਸਿੱਖਣੇ ਸਨ। ਦੂਸਰੀ ਬੇਨਤੀ, ਗੁਰਦੁਆਰੇ ਤੁਸੀਂ ਦੇਖਦੇ ਹੋ ਹਰ ਮਹੱਲੇ ਵਿੱਚ ਗੁਰਦੁਆਰਾ ਹੈ, ਕਿਤਨੇ ਕੁ ਸਰੀਰ ਸਵੇਰੇ ਬੈਠੇ ਮਿਲਦੇ ਨੇ, ਕਿਤਨੇ ਕੁ ਸਰੀਰ ਰਾਤ ਨੂੰ ਬੈਠੇ ਮਿਲਦੇ ਨੇ। ਉਸ ਦਾ ਇੱਕ ਕਾਰਨ ਹੋਰ, ਪ੍ਰਬੰਧਕੀ ਸ਼੍ਰੇਣੀ ਵਿੱਚ ਆਈ ਹੋਈ ਘਾਟ, ਹਉਮੈ ਪ੍ਰਸਤੀ, ਆਪਣੇ ਕਬਜ਼ੇ ਨੂੰ ਨਾ ਛੱਡਣ ਕਰਕੇ ਵੀ ਲੋਕ ਦਿਨ ਬ ਦਿਨ ਗੁਰੂ ਘਰਾਂ ਤੋਂ ਦੂਰ ਹੁੰਦੇ ਗਏ। ਅਸਲੀਅਤ ਹੈ ਚ ਕੋਈ ਝੂਠ ਨਹੀਂ। ਆਪੋ ਆਪਣੀ ਰਿਆਸਤ ਕਾਇਮ ਕਰਕੇ ਬੈਠੇ ਹਾਂ, ਇਹ ਮੇਰੀ ਰਿਆਸਤ ਹੈ, ਇਹ ਉਹਦੀ ਰਿਆਸਤ ਹੈ। ਜਦੋਂ ਜਾਗੀਰਦਾਰੀ ਗੁਰਦੁਆਰੇ ਵਿੱਚ ਆ ਜਾਏ, ਜਾਗੀਰਦਾਰ ਬਣ ਕੇ ਕਬਜ਼ੇ ਕਰ ਲਈਏ, ਕਿਸੇ ਪੁੱਛਣ ਵਾਲੇ ਨੂੰ ਉੱਤਰ ਨਾ ਦਿੱਤਾ ਜਾਏ, چیتے رکھو دن بدن سنگت جیڑی ہے انہاں جگیرداراں تو دور ہوندی جائے گی، اصلیت ہے۔ تیسری بینتی، پاویں میرا وشا نہیں، میں تھوڑا جا وچوں نکلیا، دیکھو ہر محلے وچ پانچ پانچ چھے چھے آپو اپنی سوسائٹیز بنیاں نے، اپنے اپنے پردھان نے، اپنے اپنے ڈبے نے، اپنی اپنی گولکاں نے، اسی گھر گھر بھی جا کے سمرن نت نیم امرت ویلے دی گل کرنے ہاں۔ او گرو کے سکھو اس گل نوں کدی بھلیو نہ، جس گھر وچ آپا جانے ہاں کوئی ضروری نہیں ہر ویلے اوتھے ماحول روحانیت دا ہووے، گرو گھر چل کے آؤ گے تے جھولی وچ دانت پے گی، گھراں گھراں وچ سالاں بدی وچردے رہو گے، ہاں چار ٹکے تک کٹھے ہو جان گے پر اندر دا رس نہیں ملے گا۔ اندر دا رس کتھوں ملے گا؟ ہن کتے بانی چ کیا سی بھی گھر گھر جائیو تے جا کے اوتے رس ملے گا۔ جس دن بابے نانک نے من دھون دی گل کی او دن کیا بھانڈا ات ملین توتا ہچھانا ہوئے سی، گرو دوبارہ ہوئے سوچی پائے سی، ایت دوبارہ توئے کچھا ہوئے سی۔ تے پاویں میں تاں بینتی کیتی میری گل اج کئیاں نوں پاونی نہیں، پر آن والے سمے جدو چیر پھاڑ کران گے تے گردوارا سنستھا وچ تلیائی کیوں آئی، یہ ایک وڈا کارن یہ بھی بنے گا کہ اسی اپنے اپنی ٹولیاں بنا کے، اپنے اپنے جتھے بنا کے، اپنی اپنی گولکاں قائم کر کے، اپنے اپنے وڈے جڑے آقا نے انہاں نوں گولکاں پہچان دی خاطر اسی گرو گھر تو دن ب دن ٹٹی ہیں۔ جی صدقے گھر گھر وچ کیرتن ہوے، بانی پڑھی جائے، پر جے گردوارا سنستھا ختم ہو گئی، جے اے گرو صاحب دا پوتر استھان جڑے نے جتنے بھی نے کوئی بھی محلے وچ بنایا ہے، تے جے اوتھے سنگت آنا بند ہو گئی، روحانیت دا آنند کتھوں ملے گا؟ کتھوں سانو آتمک سکون ملے گا؟ خیر میں بینتی جڑی کرنا پیا سا پھر ادھر آوا کہ اسی دیکھنے ہاں کہ حضور نے کیا سروور سکھ گیا تے پکڑ کے کہی، پکڑ کے اپنے ہاتھ وچ باٹے، پکڑ کے تسلے، تے کوئی سروور دے چار چفیرے مٹی پان لگ پئے، انہوں کہاں گے کاس لی مٹی پانا پہ ہیں، جدی خاطر پانی سی او تا اندر سوک گیا۔ سوکے سرور پال بندھاوے، سوکے سرور پال بندھاوے، لونے کھیت ہاتھ وار کرے، پیاریو کھیت اجڑ گیا تے اجڑ کے لوکاں نوں کٹھیاں کر کے وار کرنا آ گئے، واڑاں ادو کری دیاں نے جدو فصلہ کھون، بن ادو ماری دے نے جدو پانی کھون۔ جس دن تیرا جنم ہویا اس دن تیرے کل فصل بھی سی، تیرے کل پانی بھی سی، کتنا اچھا ہوں جے او دن وار مارن دی تے بن کرن دی جاچ آ جان۔ بابا جی نے بانی وچ کیا کہن لگے، بیڑا بند نہ سکیو بندن کی بیلا، پر سرور جب اچھلا تب ترن دکھیلا۔ جدو پریا گیا بڑا مشکل ہو جائے گا ترنا، ہاتھ نہ لائے کسمبڑے جل جاسی ٹولا۔ اگلا بچن ہے، ایک آ پینا پتلی، ایک تا پولیے جندے تو کمزور ہیں، سہ کیرے بولا تے سمے نو سانبھلا، دودھا تھنی نہ آوی پھر کھوئے نہ میلا۔ جیڑا دودھ ایک وری چویا جائے او پرت کے استھان وچو نہیں آ سکدا، جیڑا زندگی دا سواس ایک وری باہر نکل گیا انہیں پرت کے نہیں آنا، چوئے کھوئے دودھ کدی استھان وچ نہیں آندے۔ خیر میں جڑی بینتی کر رہا سا کہ حضور نے اج کیا کہ پاگاں والے نے او جنہ نے اے مارگ تا چن لیا کہ اسی پرماتما دے گھر نوں جانا ہے، پر کوئی جنگلاں نوں تر پیا، کوئی مارو تھل نوں چلا گیا، کوئی پہاڑاں دیاں کندراں وچ بیٹھ گیا، کوئی تیرت دے کنارے بیٹھ گیا، تے اج میرے گرو جی نے کیا نہیں، دیکھ مارو تھل وچ بیٹھے ہوئے ریت چار چفیرے گھومدی ہوئے گی، تیرے جنگل وچ بیٹھے ہوئے کند مول کھائے گا پر اندر نو سکھ نہیں۔ جے تو سکھ چاہنا ہے انہاں ربی پیاریاں تو پوچھ جنہاں نے پیارے پریتم نو رجا لیا ہے، پوچھ انہاں تو جا کے پیارا کیویں ملدا ہے۔ آؤ کدی درشن کریے بانی وچوں، جڑے پندھاؤ نے ٹنڈاؤ نے او آواز دے کے کہندے نے حضور دے بچنا وچوں جنگل जंगल क्या पवे, वन कंडा मोड़े वशी रब ख्यालिये, जंगल क्या ढूंढे आत्मक पंधाऊ, बार किधर तुरिया है, जंगल विच कंडे ने मोड़े ने तेरे वशी तेरे खिरदे विच वसदा है, ख्यालिये तेरे खिरदे विच है, बार क्यों पटकने। कबीर साहब गए उन्हें क्या परमात्मा मिलिया ते नाल ही उन्हों का बचन असी पढ़ने हैं। कह लगे कबीर हज काबा हो जाए था बार नू तुरिया सा, आगे मिलिया खुदाए साई मुझसो लड़ पड़िया, रब मेरे न लड़ पिया तुझ किन फुरमाई गाए, तेनू किसने ये सोझी दे दिती भी मैं बार बैठा मैं। कह लगे महाराज फिर दसो, ते अगला बचन है अल्लाह की कर बंदगी, रब की इबादत कर, अल्लाह की कर बंदगी, जे सिमरत दुख जाए दिल में साई प्रगट है, बुझे बलंती नाए, रब की बंदगी कर, परमात्मा तेरे अंदर है। हुण थोड़ा जा होर अगे चलिए, क्यों किसी गुरु साहब की बाणी विचों पुछना जेड़े आत्मक तौर ते तुरे। एक बचन आंदा है हजूर की बाणी विच, कहन लगे देखो संदेशरो जैसरी राग दा, ए पवित्र शब्द है, गुरु अर्जुन साहब की रचना है, ते अंग गुरु ग्रंथ साहब का 700 है। देखो संदेशरो कहियो प्रह कहियो, किन्ने मैनू कोई सुनेखा दो, मैनू संदेशा दो मेरे प्यारे प्रभु दा। देखो संदेशरो कहियो प्रह कहियो, कहन लगे क्यों, कहने बिशम भई मैं हैरान हो गई हां, बहुविध सुनते कहो सुहागण सही हो, मैं हैरान हो गई हां सुहागणों, परमात्मा नू मानन वाली हो जीव इस्त्री हो गुरमुखो, मैनू कोई सुनिया दो। पुछया जी क्यों बिशम हो गई, हैरान क्यों हो गई। कहन लगे को कह तो सब बाहर बाहर, को कह तो सब मई हो, मैं हैरान हाँ, कोई मैनू कहिंदा रब नू पाणी ते तीर्थ इशनान कर, कोई कहिंदा पे बाहर भटकना छड़ चुप करके अंदर समाधि ला के किसी कंदर विच बह जा। देव संदेशरो कहियो प्रह कहियो, बिशम भई मैं बहुविध सिनते कहो सुहागण सही हो, को कह तो सब बाहर बाहर, को कह तो सब मई हो, कोई कहिंदा अंदर कोई कहिंदा बाहर। ते अगे बाबा जी कहन लगे बर ना दिश है, मैनू जे पता होवे ऐस रंग दा सावला है लाल है पीला है, मैं रंग देख की पहचान लवा, मैनू तां तेरे रंग दा भी पता नहीं। बर ना दिश है चेन ना लखी है, ते तेरे चक्कर चिन्ह भी किसे नहीं दसे, जे तेरे चिन्हां दा पता होवे ते तां भी मैं तेनू लभ लवा। बर ना दिश है चेन ना लखी है, मैनू समझ नहीं पैंदी पई। देव संदेशरो कहियो प्रह कहियो, बिशम भई मैं बहुविध सुनते कहो सुहागण सही हो, को कह तो सा बार बार, को कह तो सा मई हो, बर ना दिशै के ना लखियै सुहागण साथ बजहियो। खे सुहागण साथ दर्द मैनू सच दस, मैं किस भंबल भूसे च पै गई मैनू समझा। अगो फिर उत्तर मिलिया घट घट वासी सर्ब निवासी, केड़ी थाए जिथे प्यारा नहीं, घट घट वासी हर घट विचो छाया है, हर घट विच छाया जी, किवें ओ सारिया विच छा गया। कहन लगे घट घट वासी सर्ब निवासी, लेप नहीं अलपहियो, उनू कोई लेप शेप नहीं, सारिया विच रह के सारिया तो मुकत। इत्थे थोड़ी जिक बेनती समझियो, घट घट वासी है सर्ब निवासी है, ते नाल क्या अलेप नहीं, अलेप है वो किसी तरह की लेप शेप नहीं। सूरज एक है ते रोशनी अनगिनत जीवां ते पैंदी है, गंदगी दे ढेर उपर भी सूरज दियां किरणां पैंदियां ने, पर सूरज की किरण खुद कदी मैली नहीं होई। सुगंधी वाले बगीचे विच भी सूरज दियां किरणां बिखरदियां ने, पर ओदियां किरणां उत्ते सुगंधी दा कोई असर नहीं। ਰੋਗੀ ਦੇ ਤਨ ਉੱਪਰ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪਰ ਕਿਰਨਾਂ ਖੁਦ ਕਦੀ ਰੋਗੀ ਨਹੀਂ ਹੋਈਆਂ। ਆਰੋਗੀ ਦੇ ਤਨ ਉੱਪਰ ਵੀ ਕਿਰਨਾਂ ਪੈਂਦੀਆਂ ਨੇ ਤੇ ਉਹਦੀ ਤੰਦਰੁਸਤੀ ਤੋਂ ਨਿਰਲੇਪ ਨੇ, ਜਿਵੇਂ ਸੂਰਜ ਦੀਆਂ ਕਿਰਨਾਂ ਸਭ ਉੱਤੇ ਪੈ ਕੇ ਸਭ ਤੋਂ ਨਿਰਲੇਪ ਨੇ। ਇਸੇ ਤਰ੍ਹਾਂ ਮੇਰੇ ਪਿਆਰੇ ਲਾਲ ਜੀਓ ਸਾਰਿਆਂ ਵਿੱਚ ਵੱਸ ਕੇ ਵੀ ਸਾਰਿਆਂ ਤੋਂ ਨਿਰਲੇਪ ਨੇ। ਸਰਬ ਨਿਵਾਸੀ ਘੱਟ ਘੱਟ ਵਾਸੀ, ਸਰਬ ਨਿਵਾਸੀ ਲੇਪ ਨਹੀਂ ਅਲਪਈਓ ਅਲੇਪ ਹੈ। ਤੇ ਮਹਾਰਾਜ ਫਿਰ ਸਾਨੂੰ ਇੱਕ ਕਿਰਪਾ ਕਰਕੇ ਦੱਸੋ, ਰਹਿੰਦਾ ਕਿੱਥੇ ਵੇ? ਘੱਟ ਘੱਟ ਵਾਸੀ ਤਾਂ ਕਹਿ ਦਿੱਤਾ, ਪ੍ਰਤੱਖ ਕਿੱਥੋਂ ਦਿਸੇਗਾ? ਕਹਿਣ ਲੱਗੇ, ਨਾਨਕ ਕਹਿਤ ਸੁਣੋ ਰੇ ਲੋਕਾ, ਹੇ ਲੋਕੋ ਧਿਆਨ ਨਾਲ ਸੁਣੋ, ਸੰਤ ਰਸਨ ਕੋ ਵਸਈਓ। ਪਰਮਾਤਮਾ ਦੀ ਭਗਤੀ ਵਿੱਚ ਓਤ ਪੋਤ ਹੋਏ ਸੰਤਾਂ ਦੀ ਰਸਨਾ ਤੇ ਉਹ ਵਸਦਾ ਹੈ। ਸੰਤ ਰਸਨ ਕੋ ਵਸਈਓ, ਜਿਹਨੂੰ ਧੰਨ ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਕਿਹਾ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਉਹਦੀ ਰਸਨਾ ਤੇ। ਹੁਣ ਇਸ ਤੋਂ ਅੱਗੇ ਥੋੜ੍ਹਾ ਜਿਹਾ ਤੁਰੀਏ, ਸਾਧੂ ਦੀ ਰਸਨਾ, ਸੰਤ ਦੀ ਰਸਨਾ, ਸੁਹਾਗਣ ਦੀ ਰਸਨਾ, ਭਗਤ ਦੀ ਰਸਨਾ, ਗੁਰਮੁਖ ਦੀ ਰਸਨਾ ਤੇ ਪੁੱਛਦਾ ਤੇ ਉਹਨਾਂ ਗੁਰਮੁਖਾਂ ਤੋਂ ਪੁੱਛ ਲਈਏ ਕਿ ਤੁਹਾਡੀ ਰਸਨਾ ਤੇ ਪਿਆਰਾ ਵਸਦਾ, ਸਾਨੂੰ ਦੱਸੋ ਉਹਦੇ ਪਾਣ ਦੀ ਜੁਗਤ। ਬਾਬਾ ਜੀ ਨੇ ਬਾਣੀ ਵਿੱਚ ਕੁਛ ਬਚਨ ਕਹੇ ਨੇ, ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਗੁਣਵੰਤੀ, ਕਿਉਂਕਿ ਤਿੰਨੇ ਸ਼ਬਦ ਇਕੱਠੇ ਨੇ, ਕੁਚੱਜੀ ਸੁਚੱਜੀ ਤੇ ਤੀਸਰਾ ਸ਼ਬਦ ਹੈ ਗੁਣਵੰਤੀ। ਗੁਣਵੰਤੀ ਦਾ ਅਖਰੀ ਅਰਥ ਹੈ ਗੁਣਾਂ ਵਾਲੀ, ਜਿਸ ਕੋਲ ਗੁਣ ਨੇ। ਗੁਣਵੰਤੀ ਵਿੱਚ ਦਾਤਾ ਜੀ ਨੇ ਆਤਮਕ ਜੀਵਨ ਕਮਾਉਣ ਵਾਲੇ ਜਗਿਆਸੂਆਂ ਦੇ ਪ੍ਰਸ਼ਨ, ਉਹਨਾਂ ਦੇ ਪੈਦਾ ਹੋਏ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ, ਉਹ ਗੁਣਵੰਤੀ ਹੈ। ਤੇ ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਹਾਂ, ਗੁਣਵੰਤੀ ਸ਼ਬਦ ਦੀ ਸ਼ੁਰੂਆਤ ਇਸ ਪਵਿੱਤਰ ਤੁਕ ਤੋਂ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਗੁਰੂ ਕਾ ਸਿੱਖ ਦਿਸਦਾ, ਗੁਰਸਿੱਖ ਦਿਸਿਆ ਮੈਨੂੰ, ਉਹ ਗੁਣਵੰਤੀ ਹੈ। ਜਿਹਨੇ ਗੁਣ ਗ੍ਰਹਿਣ ਕਰਨੇ ਨੇ ਤੇ ਸਿੱਖ ਕੋਲ ਗੁਣ ਨੇ ਸਾਰੇ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਆਪਣੇ ਅੰਦਰ ਦੀ ਬਿਰਥਾ, ਆਪਣੇ ਅੰਦਰ ਦੀ ਵੇਦਨਾ, ਆਪਣੇ ਅੰਦਰ ਦੇ ਤਲ ਦੀ ਪੀੜਾ, ਉਹਨੂੰ ਮੈਂ ਆਖਦੀ ਪਈ ਹਾਂ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ। ਮੈਂ ਤੇਰੇ ਚਰਨ ਪਕੜੇ ਨੇ, ਮੇਰੇ ਅੰਦਰ ਦੀ ਵੇਦਨਾ ਉਹ ਗੁਰੂ ਕੇ ਸਿੱਖਾ। ਗੁਣਵੰਤਿਆ, ਮੈਨੂੰ ਇੱਕ ਕਿਰਪਾ ਕਰਕੇ ਦੱਸ, ਗੁਰੂ ਸੱਜਣ ਕਿਵੇਂ ਮਿਲੇਗਾ? ਅੱਜ ਦਾ ਪਵਿੱਤਰ ਬਚਨ ਉਹਦੀ ਵਿਚਾਰ ਦਾ ਸਿੱਟਾ ਇਹੀ ਹੈ। ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਤੇਰੀ ਰਸਨਾ ਤੇ ਗੁਰੂ ਜੀ ਕਹਿ ਰਹੇ ਨੇ ਪਰਮਾਤਮਾ ਵਸਦਾ, ਪਰ ਮੈਨੂੰ ਉਹ ਉਪਦੇਸ਼ ਦੱਸ ਜਿਹਦੇ ਨਾਲ ਮੇਰਾ ਹਵਾ ਦੀ ਤਰ੍ਹਾਂ, ਪਵਨ ਦੀ ਤਰ੍ਹਾਂ ਚੰਚਲ ਮਨ ਇੱਕੋ ਦਮ ਟਿਕ ਜਾਏ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇਹੋ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਤੇ ਜੇ ਕਿਤੇ ਮੈਨੂੰ ਦੱਸ ਪਾਦਾ, ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦਿੱਤਾ, ਸਮਰਪਿਤ ਕਰ ਦਿੱਤਾ, ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਮੈਨੂੰ ਦੱਸ ਖਾਂ ਮੇਰੋ ਸੁੰਦਰ, ਕਹੋ ਮਿਲੈ ਕਿਤ ਗਲੀ, ਮਾਰਗ ਦੇਹੋ ਬਤਾਏ ਜੀਓ। ਤੇ ਨਾਲ ਇੱਕ ਤਰਲਾ ਲਿਆ, ਕਹਿਣ ਲੱਗੇ, ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਅੱਗੋਂ ਗੁਰੂ ਕੇ ਸਿੱਖ ਨੇ ਇਹਨਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ। ਜੋ ਗੁਰੂ ਕਹਿੰਦਾ ਉਹਨੂੰ ਮੰਨ, ਮਨ ਦੀ ਮਤ ਨੂੰ ਛੱਡ ਦੇ, ਦੂਜਾ ਭਾਵ ਜਿਹੜਾ ਤੈਨੂੰ ਪਰਮਾਤਮਾ ਤੋਂ ਤੋੜਦਾ, ਤੋੜਨ ਵਾਲੇ ਨੂੰ ਵਿਸਾਰ ਦੇ, ਦੂਜਾ ਭਾਉ ਤਿਆਗ ਦੇ। ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਬਾਹੁ ਜੀਓ। تینو تتی واہ نہیں چھوئے گی جے تو اینا بچنا نو کما لیں گا. پھر او جگیاسو پوچھ دے بھی آ جڑا بچن تسی کہے ماں پرکھو گنونتے گر سکھا یہ کدھر تو سکھے کنے تینو سمجھایا؟ کہن لگے پیارے ات مارگ چلے پائی اڑے گر کہے سو کار کمائے جیو تیاگے من کی متڑی وسارے دوجا پاؤ جیو کیوں پاویں خردر ساوڑا نہ لگے تتی واؤ جیو. کہن لگے خاؤ آپوں بول نہ جاندا میں اپنی گلاں نہیں تینوں دس رہا خاؤ آپوں بول نہ جاندا میں کہیا سب حکماؤ جیو ہر بھگت خزانہ بخشیا گر نانک کیا پساؤ جیو میں بوڑ نہ ترشنا پکھڑی خو رجا ترپت آگائے جیو. کہن لگے سچ جانی گرو نانک نے اے خزانہ چولی وچ پایا ہے تے او دے خزانے وچوں کچھ تینوں دسنا چاہنا وا. ایویں گرو ریجدا ہے کہ گرو نو رجانا ہے پچھو انہاں پندھاواں تو. گرو رام داس جی دا ایک بچن ہوندا ہے اسی سارے رس دی گل کرنے ہیں کہ نام دا رس شبد دا رس. گرو صاحب نے کہا رس امرت نام رس ات پڑا نام دا رس امرت دا رس جڑا ات دا چنگا ہے کیویں او کھادا جا سکدا ہے؟ رس امرت نام رس ات پڑا کت بد ملے رس کھائے کس طریقے کس جگتی نال ملے. کہن لگے جائے پوچھو سہاگنی تسی کیوں کر ملیا پرب آئے. جڑے تردے نے انہاں نوں پوچھو تے چیتے رکھو گرمخ دی سنگت آتمک جیون دے مارگ تے چلن والے پاندی تو بنا آتمک ترقی نہیں ہو سکے گی. ہاں اے گل وکھری کیوں اتوٹ وشواس پوربلی کمائی دا ٹھیر لے کے آئے تے گل وکھری نہیں تے پیارو ہاں پورا پورے تے پروشا کرن والا کوئی ہووے او دی سنگتی تا سانو جگت سمجھائے گی. اتہاس دا سی ایک نکتہ پڑھنے ہیں پاویں دنیاوی منگ بھی ہے پرمارتھک منگ بھی ہے او دی ارداس تا تاں سمجھ پائے گی جے کسے دے اس مارگ تے چلن والے تو پوچھاں گے. اسی اتہاس دے او پنے پڑھنے ہیں کہ مائی نے گرو ہرگوبند صاحب نو آ کے ہی کیا سی میرے کر سنتان نہیں تے او اتہاسکاراں نے شبد بھی لکھے کہ سوہنیے داڑیے چٹیے پگے ارج کرینیاں گرو ہرگوبند اگے ناؤں سلکھنی پنڈ میرا چبے افل جاندی نوں کوئی تا پھل لگے. جدن ارداس کیتی تے گرو ہرگوبند صاحب جی نے کہہ دتا مائی تیرے پاگاں چ سنتان نہیں تیرے پاگاں چ پتر نہیں جا سنتان نہیں. انہیں دوجی گل نہیں کہی چپ کر کے آ گئی باہر آ کے رون لگ پئی. بھائی صاحب نے پوچھا بھائی گرداس جی نے مائی رونی کا تلیق ہے اتھے روندے کوئی آندے نے خوشیاں لے کے جاندے نے پہلا میں تینوں تکیا ہے آئی ادو بھی سبق دی سا ہن ہور روئی جانی ہے. کہن لگی سنتان دی دت پئی سی اس در تو ملدی ہے. کہن لگے تو ارداس کر دی اتر دتا ارداس بینتی کیتی پر انہاں کہہ دتا تیرے پاگا چ نہیں. وشواس والے نے کیا وہ دیکھ تینوں ارداس کرن دی جاچ ہی نہیں آئی. ستگر میرا پرخ بداتا میرا گرو بداتا ہے ٹوٹی گنڈ نہار ہے میرا گرو دوئیں سرائیں دا آپ مالک ہے جیڑا گرو ستگر سے کا حالت پلت سوار ہے جیڑا پلت سوار دا وہ حالت دے سکھ نہیں دے گا تینوں وشواس کوئی نہیں. کہن لگے خون جائیں جے کہن کے نہیں پاگاں چ آ قلم پہ کے شاہی نال سامنے کر کے کہہ دیجیے اوتھے نے تے ہن ایتھے لکھو. مکدی گل کی اے دے وچ کوئی دعو دو راواں نہیں. اس مائی دے کر سات پتر ہوئے परमात्मा ने दात दिती, गुरु ने मेहर की। प्यारे पर विश्वास तक है ना, जे एक विश्वास वाला ना मिलता, भाई साहब ना मिलते, तो शायद माई कल्प के वापस चली जाती नहीं, कोई गल नहीं बनती। नहीं, विश्वास पैदा करने वास्ते विश्वास करने वालों की संगत चाहिदी है, रस मानने वास्ते रस मानने वालों की संगत विचों जुग चाहिदी है। पूछा गया, रस अमृत नाम रस अत भला, कित बिद मिले रस खाए, जाए पुछो सुहागनी, तुसा क्यों कर मिलिया प्रभ आए। वो बेपरवाह ना बोलनी, उन्हां नूं की किसे दी परवाह, की किसे दी मुछंदगी, की किसे दी मुथाजी। वो बेपरवाह ना बोलनी, हौ मल मल धोवां तिन पाए, मल के उन्हां दे चरण धोते अगो कह लगे, गुरमुखियां सुहागनी तिन दया पई मन आए, गुर का वचन रतन है जो मन्ने सो हर रस खाए। इको जुगती गुरु दा वचन मन ले, मन्नेगी ते हर रस दी प्राप्ति होवेगी। बाबा जी ने दूसरा वचन कह कह लगे, जाए पुछो सुहागनी, तुसी राव्या किन्ना किन्नी गुणी, सहज संतोख शिंगारियां मिठा बोलनी। अगो जदो पुछया उन्हां दसिया, फिर रिसालू तां मिले जे गुर का शब्द सुनी, जे शब्द मने, शब्द नू सुने, बाणी नू मने, बाणी नू सुने, तेनू प्यारा मिलेगा। मेरे बाबे नानक सतगुरु ने इस अष्टपदी दी मुकम्मलता ते ए अमृत बचन कह, ते बचन ने भूली थल चढ़ा, आत्मक जीवन तो खुंजी होई, अंदर दे मार्ग तो भुली होई, थल चढ़ा। थल दा अखरी अर्थ इत्थे करांगे रेतला इलाका, रेत वाले तिब्बे। मैं भुली होई, विछुनी होई, खुंजी होई, रेतले टिब्बियां ते जाके बैठ जावां, पर उत्थे भी टिका नहीं, उत्थे भी शांति नहीं। मीलां तक रेत ही रेत है, थल ही थल है, पर उस सुनसान विच भी मेरे अंदर आवाजां पईयां हुंदियां ने। बाहरों कोई आवाज नहीं, कोई आदमी नहीं बोलता, कोई पंछी नहीं बोलता, कोई पशु नहीं बोलता, पर जदों थल विच बैठा वां ते अंदर दे फुरनियां दियां आवाजां मैनूं उत्थे भी टिकन नहीं देंदियां कि उत्थे शांति आ गई। भुली भुली थल चढ़ा, थल चढ़ डूंगर जाऊं, थल वाले इलाके रेतले इलाके तो उतर के उत्थों चढ़ के डूंगर दा अखरी अर्थ पहाड़ी रस्ते उच्चे नीवियां थावां, ते इत्थे डूंगर दा अखरी अर्थ आपां भाव अर्थ करांगे कि पहाड़ दियां गुफावां थल विच भी ना मिलिया, पहाड़ियां कंदरां विच गया ते उत्थे भी ना मिलिया। कहन लगे फिर इस तो बाद की कीता, भूली भूली थल चढ़ा, थल चढ़ डूंगर जाऊं, बन में भूली जे फिरा, पहाड़ां दियां गुफावां विच भी शांति ना। फिर जंगलां नूं तुर पई, जंगल विच अनेकां तरह दे रुख, अनेकां तरह दे जीव जंतु पशु पंछी। कहन लगे उस बन विच जाके किहड़ा सुख मिल गया, बन में भूली जे फिरा, बिन गुर बूझ ना पाऊं। पर मैनूं समझ पै गई, रेत ते चली जा, टिब्बियां ते चली जा, जंगल भी चली जा, कंदरां भी चली जा, पर चलिए गुरु तो बिना अंदर दी समझ नहीं पैनी, गुरु तो बिना सोची नहीं, बिन गुर बूझ ना पाऊं। साहब कहिंदे ने, नावों भूली जे फिरा, हे प्रभु जे तुहाडे नाम तो तुहाडे सिमरन तो मैं भुल जावां, विछड़ जावां, फिर आवों जाऊं, जे नाम तो विछुनी रह गई, फिर आवां ते जावांगी, मेरे अंदर नूं शांति नहीं। क्योंकि जिहड़े नाम तो विछड़े ने, सही अर्थां विचों इन्ने भुल जांदे ने, उन्हां भुल्लियां नूं पता ही नहीं लगदा सी जो कुछ कर रहे हैं साडे अर्थ नहीं। गुरु जी दा एक बचन हुंदा है, क्योंकि इत्थे भी आया भुल्ले, तुम्मे दा फल बड़ा सोहना प्रतीत हुंदा है, इंज लगदा है कि जिवें खरबूजा
ਇੰਝ ਲੱਗਦਾ ਜਿਵੇਂ ਰਸ ਨਾਲ ਭਰਿਆ ਫਲ। ਪਰ ਕਹਿੰਦੇ ਨੇ ਪੇਖੰਦੜੋ ਕੀ ਭੁੱਲ, ਮੈਂ ਭੁੱਲ ਗਈ ਹਾਂ। ਤੁਮਾਂ ਦਿਸਮ ਸੋਹਣਾ, ਤੁਮਾਂ ਸੋਹਣਾ ਬੜਾ ਲੱਗਦਾ, ਅੱਖਾਂ ਭੁਲੇਖੇ ਵਿੱਚ ਪੈ ਗਈਆਂ। ਪੇਖੰਦੜੋ ਕੀ ਭੁੱਲ, ਤੁਮਾਂ ਦਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲੀ ਮਾਇਆ। ਤੁਮਾਂ ਵੇਖਣ ਨੂੰ ਬੜਾ ਸੋਹਣਾ ਲੱਗਦਾ, ਭੁੱਲਿਆ ਇਹਦਾ ਅੱਧੀ ਕੌਡੀ ਮੁੱਲ ਨਹੀਂ ਪੈਣਾ। ਜਿਵੇਂ ਤੁੰਮੇ ਨੂੰ ਭੁੱਲ ਕੇ ਕੋਈ ਮਿੱਠਾ ਫਲ ਜਾਣੇ, ਇਸੇ ਤਰ੍ਹਾਂ ਮਾਇਆ ਨੂੰ ਦੇਖ ਕੇ ਤੂੰ ਭੁੱਲ ਗਿਆ, ਅੱਧੀ ਕੌਡੀ ਇਹਦਾ ਮੁੱਲ ਨਹੀਂ ਪੈਣਾ, ਮਰਨ ਲੱਗਿਆ। ਫਿਰ ਬੇਨਤੀ ਸਮਝਿਓ, ਹਜ਼ੂਰ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਜਦੋਂ ਕਿਸੇ ਬੰਦੇ ਦੀਆਂ ਅੱਖਾਂ ਦੀ ਸਿਫਤ ਕਰਨੀ ਹੋਵੇ, ਕਦੀ ਕਿਸੇ ਨੇ ਕਿਹਾ ਇਹਦੀਆਂ ਅੱਖਾਂ ਕਬੂਤਰ ਵਰਗੀਆਂ ਨੇ। ਅੱਖਾਂ ਦੀ ਸਿਫਤ ਕਰਦਿਆਂ ਸਿਰਫ ਦੋ ਸ਼ਬਦ ਵਰਤੇ ਜਾਂਦੇ ਨੇ ਤਕਰੀਬਨ, ਕਮਲ ਨੈਣ ਤੇ ਦੂਜਾ ਹਰਨਾਖੀ। ਕਮਲ ਨੈਣ ਅਸੀਂ ਕਹਿੰਦੇ ਹਾਂ, ਕਮਲ ਨੈਣ ਦਾ ਅਰਥ ਹੈ ਜਿਹਦੇ ਕਮਲ ਵਰਗੇ ਨੇਤਰ ਨੇ, ਤੇ ਹਰਨਾਖੀ ਦਾ ਅਖਰੀ ਅਰਥ ਹੈ ਜਿਹਦੀਆਂ ਹਰਨ ਵਰਗੀਆਂ ਅੱਖਾਂ ਨੇ। ਪਰ ਦੋਨੋਂ ਹੀ ਬੇਵਫਾ ਨੇ, ਸਿਰਫ ਇਹਦਾ ਇੱਕ ਪੱਖ ਲਿਆ ਜੇ, ਦੋਨੋਂ ਹੀ ਬੇਵਫਾ ਨੇ। ਕਮਲ ਲੋਚਨ ਵੀ ਬੇਵਫਾ ਨੇ ਤੇ ਖਰਨ ਦੀਆਂ ਅੱਖਾਂ ਵੀ ਬੇਵਫਾ ਨੇ, ਜਿੰਨੀਆਂ ਇਹ ਭੁਲੇਖਾ ਪਾ ਕੇ ਮਾਰਦੀਆਂ ਨੇ, ਸ਼ਾਇਦ ਇਹਨਾਂ ਖੋਰ ਦੀਆਂ ਅੱਖਾਂ ਨਹੀਂ। ਕਮਲ ਲੋਚਨ, ਕਮਲ ਵਰਗੀਆਂ ਅੱਖਾਂ, ਕਮਲ ਦਾ ਫੁੱਲ ਖਿੜਦਾ ਤੇ ਭਵਰਾ ਉਹਦੇ ਖੇੜੇ ਨੂੰ ਦੇਖ ਕੇ ਭਰੋਸਾ ਕਰਕੇ ਬਹਿ ਜਾਂਦਾ, ਉਸਨੇ ਇੰਨੀ ਬੇਵਫਾਈ ਕੀਤੀ। ਕਮਲ ਦੇ ਫੁੱਲ ਨੇ ਭਵਰੇ ਨੂੰ ਆਪਣੇ ਵਿੱਚ ਬਿਠਾ ਕੇ ਪੰਖੜੀਆਂ ਸਮੇਟੀਆਂ ਤੇ ਸਾਰੀ ਰਾਤ ਉਹਦਾ ਦਮ ਘੁੱਟ ਗਿਆ, ਤੇ ਦਮ ਘੁੱਟਣ ਤੋਂ ਬਾਅਦ ਉਹਨੂੰ ਮੌਤ ਦੀ ਝੋਲੀ 'ਚ ਪਾ ਦਿੱਤਾ। ਕਮਲ ਦਾ ਖੇੜਾ ਭੁਲੇਖਾ ਹੈ, ਪਰ ਚੇਤੇ ਰੱਖਿਓ ਇਸ ਖੇੜੇ ਦੇ ਵਿੱਚ ਮੌਤ ਲੁਕੀ ਹੈ। ਦੂਸਰਾ ਹੈ ਹਰਨਾਖੀ, ਹਰਨ ਦੀਆਂ ਅੱਖਾਂ ਦੀ ਬੜੀ ਸਿਫਤ ਕੀਤੀ। ਦੋਨੋਂ ਚੀਜ਼ਾਂ ਮੌਤ ਵੱਲ ਜਾਂਦੀਆਂ ਨੇ, ਕਮਲ ਖਿੜੇ ਤੇ ਭਵਰੇ ਦੀ ਮੌਤ, ਹਰਨ ਦੀਆਂ ਅੱਖਾਂ ਚਮਕਣ ਲੱਗ ਪੈਣ ਤੇ ਖਰਨ ਦੀ ਮੌਤ, ਕਿਉਂਕਿ ਖਰਨ ਦੀਆਂ ਅੱਖਾਂ ਤਪਦੇ ਹੋਏ ਮਾਰੂ ਥਲ ਨੂੰ ਪਾਣੀ ਦੀਆਂ ਲਹਿਰਾਂ ਸਮਝਦੀਆਂ ਨੇ, ਤੇ ਖਰਨ ਉਸ ਤਪਦੀ ਰੇਤ ਦੀ ਚਮਕ ਤੇ ਭਰੋਸਾ ਕਰਕੇ ਦੌੜਦਾ ਹੈ, ਤੇ ਸਾਰਾ ਦਿਨ ਭਟਕਣ ਤੋਂ ਬਾਅਦ ਪਿਆਸ ਨਾਲ ਵਿਆਕੁਲ ਹੋਇਆ, ਰੇਤ ਵਿੱਚੋਂ ਪਾਣੀ ਨਹੀਂ ਨਿਕਲਦਾ, ਮਾਰੂ ਥਲ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਕਮਲ ਲੋਚਨ ਵੀ ਮੌਤ ਵੱਲ ਜਾਂਦੇ ਨੇ, ਤੇ ਖਰਨ ਦੀ ਸਿਆਣਪ, ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਸੁਣ ਮੁੰਦੇ ਹਰਨਾਖੀਏ, ਹਰਨ ਦੀਆਂ ਅੱਖਾਂ ਵਾਲੀਏ, ਇਹ ਤਾਂ ਭੁਲੇਖੇ ਵਿੱਚ ਪੈਂਦੀਆਂ ਨੇ। ਸੁਣ ਮੁੰਦੇ ਹਰਨਾਖੀਏ, ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ। ਭੁੱਲ ਗਈ, ਤੇ ਜਿਹੜੇ ਭੁੱਲੇ ਨੇ ਗੁਰੂ ਸਾਹਿਬ ਨੇ ਕਿਹਾ ਉਹਨਾਂ ਲਈ ਕੱਚ ਕੀਮਤੀ ਹੈ, ਕੰਚਨ ਮਿੱਟੀ ਹੈ। ਕੱਚ ਉਹਨਾਂ ਲਈ ਕੀਮਤੀ ਹੈ, ਸੋਨਾ ਉਹਨਾਂ ਲਈ ਮਿੱਟੀ ਹੈ। ਭੁੱਲਿਆ ਹੋਇਆ ਲਈ ਜਿਸ ਨੇ ਨਹੀਂ ਰਹਿਣਾ ਉਹ ਸਾਥੀ ਹੈ, ਮਿੱਠਾ ਹੈ, ਤੇ ਜਿਸ ਨੇ ਰਹਿਣਾ ਉਹਨਾਂ ਲਈ ਉਹ ਕੁੜੱਤਣ ਹੈ। ਭੁੱਲਿਆ ਹੋਇਆ ਲਈ ਵੈਰੀ ਜਿਹੜੇ ਨੇ, ਜ਼ਿੰਦਗੀ ਤਬਾਹ ਕਰਨ ਵਾਲੇ ਮਿੱਤਰ ਨੇ, ਤੇ ਜਿਹੜੇ ਭੁੱਲ ਗਏ ਉਹਨਾਂ ਵਾਸਤੇ ਮਿੱਤਰ ਵੈਰੀ ਪ੍ਰਤੀਤ ਹੁੰਦੇ ਨੇ। ਦਾਤਾਰ ਦੇ ਬਚਨ ਨੇ, ਐਸੇ ਕਾਹੇ ਭੂਲ ਭਰੇ, ਕਰੇ ਕਰਾਵੇਂ ਮੁੱਕਰ ਪਾਵੇਂ, ਪੇਖਤ ਸੁਣਤ ਸਦਾ ਸੰਗ ਖਰੇ। ਕਾਚ ਬਿਹਾਜਨ, ਕੰਚਨ ਛਾਡਨ, ਬੈਰੀ ਸੰਗ ਖੇਤ, ਸਾਜਨ ਤਿਆਗ ਖਰੇ, ਖੋਵਨ ਕੌਰਾ ਅਨ ਖੋਵਨ ਮਿੱਠਾ, ਦਿਖਿਆ ਮਹਿ ਲਪਟਾਏ ਜਰੇ, ਐਸੇ ਕਾਹੇ ਭੂਲ ਭਰੇ। ਬਾਬਾ ਜੀ ਕਹਿੰਦੇ ਨੇ ਭੁੱਲ ਗਈ ਮੈਂ ਕਿ ਭੁੱਲੀ ਭੁੱਲੀ ਜੇ ਫਿਰਾਂ, ਜੇ ਮੈਂ ਨਾਮੋਂ ਭੁੱਲੀ ਜੇ ਫਿਰਾਂ, ਜੇ ਨਾਮ ਤੋਂ ਵਿਛੁੰਨੀ ਨਾਮ ਤੋਂ ਵਿਛੜ ਗਈ, ਫਿਰ ਫਿਰ ਆਵੋਂ ਜਾਓ ਪਰਤ ਪਰਤ ਕੇ ਆਉਂਦੀ ਤੇ ਜਾਂਦੀ, ਜੰਮਦੀ ਤੇ ਮਰਦੀ ਰਹਾਂਗੀ, ਕਿਉਂਕਿ ਨਾਮ ਤੋਂ ਵਿਛੁੰਨਿਆਂ ਨੂੰ ਟਿਕਾ ਨਹੀਂ। ਪੁੱਛੋ ਜਾਏ ਪੰਧਾਵਾਂ
ਚੱਲੇ ਚਾਕਰ ਹੋਏ, ਜਿਹੜੇ ਪਰਮਾਤਮਾ ਦੇ ਚੱਲੇ ਚਾਕਰ, ਚਾਕਰ ਦਾ ਅਖਰੀਅਰ ਤੇ ਨੌਕਰ ਦਾਸ, ਜਿਹੜੇ ਪਰਮਾਤਮਾ ਦੇ ਦਾਸ ਬਣ ਕੇ ਤੁਰ ਪਏ ਨੇ, ਉਹਨਾਂ ਨੂੰ ਜਾ ਕੇ ਪੁੱਛੋ, ਕਿਉਂਕਿ ਉਹ ਦਾਸ ਬਣ ਗਏ ਨੇ, ਸੇਵਕ ਬਣ ਗਏ ਨੇ ਮਾਰਗ ਤੇ ਚੱਲਣ ਵਾਲੇ। ਤੇ ਉਹਨਾਂ ਸੇਵਕਾਂ ਨੇ ਕੀ ਸਮਝਿਆ? ਰਾਜਨ ਜਾਣਾ ਹੈ ਆਪਣਾ, ਰਾਜਨ ਦਾ ਅਖਰੀਅਰਤ ਕਰਾਂਗੇ ਰਾਜਾ। ਰਾਜਾ ਉਹ ਜਿਹੜਾ ਰਾਜਿਆਂ ਦਾ ਰਾਜਾ, ਜਾਣਾ ਹੈ ਆਪਣਾ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ, ਕਿਸੇ ਦੂਜੇ ਰਾਜੇ ਨੂੰ ਆਪਣਾ ਨਹੀਂ ਜਾਣਦੇ। ਉਹਨਾਂ ਨੇ ਪਰਮਾਤਮਾ ਰਾਜੇ ਨੂੰ ਆਪਣਾ ਜਾਣ ਲਿਆ ਕਿ ਵਾਹਿਗੁਰੂ ਰਾਜਾ ਮੇਰਾ ਹੈ। ਤੇ ਦੇਖੋ, ਜਿਸ ਦੀ ਆਮ ਰਾਜੇ ਨਾਲ ਕਿਤੇ ਜਾਣ ਪਹਿਚਾਣ ਹੋ ਜਾਏ, ਉਹਦੇ ਰਸਤੇ ਵਿੱਚ ਨਾਕਾ ਲਾ ਕੇ ਰੋਕਣ ਵਾਲਾ ਕੋਈ ਨਹੀਂ, ਤੇ ਜਿਹਦੀ ਪਰਮਾਤਮਾ ਰਾਜੇ ਨਾਲ ਪਹਿਚਾਣ ਹੋ ਜਾਏ, ਉਹਨੂੰ ਰੱਬ ਦੇ ਘਰ ਵਿੱਚ ਰੋਕਣ ਵਾਲਾ ਕੋਈ ਨਹੀਂ। ਚਾਕਰ ਬਣ ਕੇ ਚੱਲੇ ਉਹਨਾਂ ਨੇ, ਰਾਜੇ ਨੂੰ ਪਰਮਾਤਮਾ ਨੂੰ ਆਪਣਾ ਜਾਣਿਆ, ਰਾਜਨ ਜਾਣਾ ਆਪਣਾ। ਤੇ ਆਪਣਾ ਜਾਣ ਕੇ ਕਹਿੰਦੇ ਨੇ, ਮੇਰੇ ਰਾਜੇ ਵਰਗਾ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਦ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀਆਂ ਤੁਕਾਂ, ਨਾਨਕ ਰਹਿਣ ਰਜਾਈ। ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਰਾਜਾ ਜਾਣਿਆ, ਕਹਿਣ ਲੱਗੇ, ਮੰਗੂ ਕਾਹੇ ਰੰਕ ਸਭ ਦੇਖੂ, ਮੇਰੇ ਰਾਜਾ ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਜਿਨ੍ਹਾਂ ਪਰਮਾਤਮਾ ਨੂੰ ਰਾਜਾ ਜਾਣਿਆ, ਉਹਨਾਂ ਨੇ ਪ੍ਰਭੂ ਰਾਜੇ ਨੂੰ ਮੁਖਾਤਬ ਕਰਕੇ ਬਚਨ ਕਹਿ, ਐਸੀ ਲਾਲ ਤੁਝ ਬਿਨ ਕੌਣ ਕਰੈ, ਰਾਜਨ ਜਾਣੈ ਆਪਣਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ, ਮੇਰਾ ਮਾਥੈ ਛਤਰ ਤਰੈ। ਜਿਨ੍ਹਾਂ ਪ੍ਰਭੂ ਦੇਵ ਨੂੰ ਆਪਣਾ ਰਾਜਾ ਜਾਣਿਆ, ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ, ਕਹਿਣ ਲੱਗੇ, ਮੇਰੇ ਬਾਲਕ ਜੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ, ਰੱਬ ਨੂੰ ਸਿਮਰ ਤੇਰੇ ਕਾਰਜ ਪੂਰੇ ਹੋਣਗੇ। ਹਜ਼ੂਰ ਕਹਿੰਦੇ ਨੇ, ਪੁੱਛੋ ਜਾਏ ਪਾਂਧਾਵਾਂ, ਚੱਲੇ ਚਾਕਰ ਹੋਏ, ਜਿਹੜੇ ਨੌਕਰ ਬਣ ਕੇ ਚੱਲ ਪਏ ਨੇ, ਦਾਸ ਬਣ ਕੇ ਚੱਲੇ ਨੇ, ਸੇਵਕ ਬਣ ਕੇ ਚੱਲੇ ਨੇ, ਉਹਨਾਂ ਨੂੰ ਪੁੱਛੋ। ਤੇ ਜਿਹੜੇ ਚਾਕਰ ਬਣ ਕੇ ਚੱਲਦੇ ਨੇ ਨਾ, ਰੱਬ ਕਰੇ ਚਾਕਰੀ ਕਰਨ ਦੀ ਜਾਚ ਆ ਜਾਏ। ਚਾਕਰ ਕਦੀ ਵੀ ਮਾਲਕ ਦੇ ਬਰਾਬਰ ਨਹੀਂ ਬਹਿੰਦਾ, ਚਾਕਰ ਕਦੀ ਮਾਲਕ ਦੀ ਗੱਲ 'ਚ ਨਹੀਂ ਬੋਲਦਾ। ਅਸੀਂ ਆ ਦੁਨਿਆਵੀ ਚਾਕਰੀ ਕਰਦੇ ਦੇਖਦੇ ਹਾਂ, ਜਿੱਥੇ ਮਾਲਕ ਹੁੰਦਾ ਉਹਦੇ ਨੇੜੇ ਨਹੀਂ ਬੈਠੇਗਾ ਨੌਕਰ। ਜਦੋਂ ਮਾਲਕ ਬੋਲੇਗਾ, ਨੌਕਰ ਨਹੀਂ ਬੋਲੇਗਾ, ਮਾਲਕ ਦੇ ਸਾਹਮਣੇ ਨੀਵੀਂ ਪਾਏਗਾ। ਕਹਿੰਦੇ ਨੇ, ਮਣਾ ਆਪ ਉਦਰਾਪਣ ਛੱਡ ਕੇ ਨੌਕਰ ਤੋਂ ਕੋਈ ਸਿੱਖ ਲੈ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮ ਹੈ ਭਾਏ, ਪਿਆਰਿਓ ਖੁਰਮਤ ਤਿਸ ਨੂੰ ਅਗਲੀ, ਉਹ ਵਜੋ ਪੇ ਦੂਣਾ ਖਾਏ। ਜਿੰਨੀ ਤੇਰੀ ਮੁਸ਼ਕਤ ਏ, ਉਦੋਂ ਦੋ ਗੁਣਾ ਤੈਨੂੰ ਵੱਧ ਮਿਲੇਗਾ, ਚੌ ਗੁਣਾ ਤੈਨੂੰ ਵੱਧ ਮਿਲੇਗਾ। ਬਸ ਇੱਕ ਕੰਮ ਕਰੀ ਕਿ ਪਰਮਾਤਮਾ ਦਾ ਚਾਕਰ ਹੋ ਜਾਈ, ਨੌਕਰ ਬਣ ਜਾ, ਪਰਮਾਤਮਾ ਦਾ ਦਾਸ ਬਣ ਜਾ। ਜਿਹੜੇ ਪੰਧਾਉ ਨੇ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ, ਉਹ ਪਰਮਾਤਮਾ ਨੂੰ ਆਪਣਾ ਰਾਜਾ ਜਾਣਦੇ ਨੇ, ਪਰਮਾਤਮਾ ਰਾਜੇ ਨੂੰ ਆਪਣਾ ਜਾਣਦੇ ਨੇ। ਦਰ ਘਰ ਠਾਕ ਨਾ ਹੋਏ, ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿੱਚ, ਦਰ ਵਿੱਚ ਠਾਕ ਨਾ ਹੋਏ, ਉਹਨਾਂ ਦਾ ਰਾਹ ਰੋਕਣ ਵਾਲਾ ਕੋਈ ਨਹੀਂ। ਤੇ ਉਹ ਪਤਾ ਰਹਿੰਦੇ ਕਿਹੜੇ ਮੁਹੱਲੇ ਵਿੱਚ ਨੇ, ਭਾਵੇਂ ਉਹਨਾਂ ਨੇ ਸ਼ਬਦ ਬਾਹਰ ਦੇ ਚੁਣੇ। ਬਾਬੇ ਰਵਿਦਾਸ ਜੀ ਨੇ ਨਾ ਦੋ ਤਿੰਨ ਗੱਲਾਂ, ਵੈਸੇ ਤੇ 40 ਸ਼ਬਦਾਂ ਵਿੱਚ ਹਰ ਸ਼ਬਦ ਕੀਮਤੀ ਹੀਰਾ ਹੈ, ਪਰ ਦੋ ਥਾਵਾਂ ਤੇ ਉਹ ਆਵਾਜ਼ ਦੇ ਕੇ ਕਹਿੰਦੇ ਆ। ਪਿਛਲੇ ਦਿਨ ਇੱਕ ਬਚਨ ਕਿਹਾ ਸੀ, ਕਹਿੰਦੇ ਨੇ, ਕੋਵਨ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਨੇ, ਕੋਈ ਖੈ ਜਿਹਨੇ ਆਪਣੇ ਜੀਵਨ ਦੇ ਗੱਦੇ ਵਿੱਚ ਨਾਮ ਦੀ ਪੂੰਜੀ ਲੱਦੀ ਏ? ਜੇ ਕੋਈ ਖੈ ਤੇ ਆਓ ਮੇਰੇ ਨਾਲ ਰਲ ਕੇ ਚੱਲੀਏ, ਮੇਰਾ ਵੀ ਗੱਡਾ ਭਰਿਆ ਗਿਆ ਪੂੰਜੀ ਨਾਲ, ਆਵਾਜ਼ ਦਿੰਦੇ ਨੇ। ਦੂਜਾ ਉਹਨਾਂ ਦਾ ਬਚਨ ਹੁੰਦਾ ਹੈ, ਕਹਿਣ ਲੱਗੇ, ਜੇ ਕੋਈ ਖੈ ਮੇਰਾ ਵਸਨੀਕ, ਮੇਰੇ ਵਰਗਾ ਸ਼ਹਿਰੀ ਬਣਨਾ ਚਾਹੁੰਦਾ, ਉਹ ਆਏ ਮੇਰੇ ਨਾਲ, ਮੇਰੇ ਘਰ ਦੇ ਨੇੜੇ ਘਰ ਬਣਾ ਲੈ। ਉਹਨਾਂ ਦਾ ਬਚਨ ਅਸੀਂ ਪੜ੍ਹਦੇ ਹਾਂ। ਜਿਹੜੇ ਚਾਕਰ ਬਣ ਕੇ ਚੱਲੇ ਉਹਨਾਂ ਨੂੰ ਕੋਈ ਨਹੀਂ ਰੋਕਦਾ ਪਰਮਾਤਮਾ ਦਾ ਘਰ ਵਿੱਚ। ਉਹ ਤਾਂ ਫਿਰ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ, ਡਰ ਕਰ ਠਾਕ ਨਾ ਹੋਏ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਕਹਿ ਲੱਗੇ ਤਿਉਂ ਤਿਉਂ ਸੈਲ ਕਰੈ ਜੂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ, ਕੋ ਅਟਕਾਵੈ ਨਾ ਕੋ ਅਟਕਾਵੈ, ਦਰ ਕਰ ਠਾਕ ਨਾ ਕੋਈ, ਮਹਿਰਮ ਮਹਿਲ ਨਾ ਕੋ ਅਟਕਾਵੈ, ਕਹਿ ਰਬਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਮੇਰੇ ਸ਼ਹਿਰ ਦਾ ਜਿਹੜਾ ਵਸਨੀਕ ਹੈ ਉਹ ਮੇਰਾ ਮਿੱਤਰ ਹੈ। ਕੀ ਬਨਾਰਸ ਦਾ ਵਸਨੀਕ? ਨਹੀਂ, ਹੋ ਸਕਦਾ ਰਵਿਦਾਸ ਦੇ ਘਰ ਦੇ ਨੇੜੇ ਰਹਿਣ ਵਾਲਾ ਵੀ ਹਮ ਸ਼ਹਿਰੀ ਨਾ ਬਣਿਆ ਹੋਵੇ। ਹਮ ਸ਼ਹਿਰੀ ਹਮਸਾਇਆ ਦਾ ਅਰਥ ਹੈ ਜਿਹੜਾ ਬਿਲਕੁਲ ਨੇੜੇ ਰਹੇ, ਬਾਹਰੋਂ ਨਹੀਂ, ਜਿਹੜਾ ਗੁਰਮੁਖੋਂ ਅੰਦਰੋਂ ਵੀ ਉਸ ਸ਼ਹਿਰ ਦਾ ਵਸਨੀਕ ਹੋ ਜਾਏ ਜਿੱਥੇ ਰਵਿਦਾਸ ਰਹਿੰਦੇ। ਰਾਜਨ ਜਾਣੈ ਆਪਣਾ, ਡਰ ਕਰ ਠਾਕ ਨਾ ਹੋਏ। ਕਹਿੰਦੇ ਨੇ ਜਦੋਂ ਪਰਮਾਤਮਾ ਪਿਆਰਿਆਂ ਨੂੰ ਪੁੱਛਿਆ, ਉਹਨਾਂ ਕਿਹਾ ਫਿਰ ਸ਼ਬਦ ਦੀ ਕਮਾਈ ਕਰੋ, ਨਾਮ ਨੂੰ ਜਪੋ। ਸ਼ਬਦ ਦੀ ਕਮਾਈ ਸਿਮਰਨ, ਹੱਥੀ ਸੇਵਾ। ਉਸ ਦਿਨ ਮੈਂ ਬੇਨਤੀ ਕੀਤੀ ਸੀ ਕਿ ਹਨੇਰਾ ਬਹੁਤ ਹੈ, ਮੰਜ਼ਿਲ ਬੜੀ ਦੂਰ ਹੈ, ਚਾਰ ਚੁਫੇਰੇ ਹਨੇਰੇ ਵਿੱਚ ਡੁੱਬੇ ਪਏ। ਗੁਰੂ ਜੀ ਨੇ ਕਿਹਾ ਤਮ ਸੰਸਾਰ ਹਨੇਰਾ ਹੈ। ਬਾਬਾ ਜੀ ਨੇ ਕਿਹਾ ਬਾਹਰ ਵਿਡਾਨੜੇ ਖੁੰਮਸ ਤੁੰਮਸ, ਕੂਕਾਂ ਪਈਆਂ ਰਾਹੀ, ਰਾਤ ਅੰਧੇਰੀ ਸੂਜਸ ਨਾਹੀ, ਹਨੇਰੇ ਹੀ ਹਨੇਰਾ ਹੈ, ਕੁਝ ਨੀ ਨਜ਼ਰ ਪਿਆਉਂਦਾ। ਹੁਣ ਇੱਕ ਬੰਦਾ ਇਹ ਜਿੱਦ ਕਰਕੇ ਬਹਿ ਜਾਏ ਕਿ ਜਿਸ ਟਿਕਾਣੇ ਤੇ ਮੈਂ ਪਹੁੰਚਣਾ ਪਹਿਲਾਂ ਲਾਈਟ ਰਾਹੀਂ ਮੈਨੂੰ ਉਹ ਥਾਂ ਵਿਖਾਓ, ਮੈਂ ਤਾਂ ਤੁਰਾਂਗਾ। ਉਹ ਅੰਦਰ ਦੇ ਭੁਲੇਖੇ ਨੂੰ ਕੱਢ ਲੈ, ਉਹਦੀ ਮੰਜ਼ਿਲ ਖੋ ਸਕਦਾ ਦਸ ਕੋ ਦੂਰ ਹੋਵੇ, ਉਦਾਹਰਨ ਸਮਝਣ ਲਈ। ਤੇ ਜੇ ਕਹੀਏ ਜਿੱਥੇ ਜਿਸ ਘਰ ਵਿੱਚ ਮੈਂ ਜਾਣਾ ਪਹਿਲਾਂ ਦਸ ਕੋ ਲਾਈਟ ਮਾਰ ਕੇ ਮੈਨੂੰ ਵਿਖਾਓ ਘਰ, ਤਾਂ ਮੈਂ ਤੁਰਾਂਗਾ। ਕਦਾ ਕਿਤਨੀ ਉਸ ਦੇ ਲਾਈਟ ਪਏਗੀ। ਇੱਕ ਕੰਮ ਕਰ, ਦਸ ਕੋ ਹਨੇਰਾ ਖਾਧਾ ਜਾ ਸਕਦਾ, ਕੱਟਿਆ ਜਾ ਸਕਦਾ, ਇੱਕ ਛੋਟਾ ਜਿਹਾ ਦੀਵਾ ਬਾਲ ਕੇ ਹੱਥ ਵਿੱਚ ਪਕੜ ਲੈ, ਲਾਲਟਨ ਹੱਥ ਵਿੱਚ ਪਕੜ ਲੈ, ਲਾਲਟਨ ਦੀ ਰੋਸ਼ਨੀ ਸਿਰਫ ਚਾਰ ਕੁ ਫਿੱਟ, ਚਾਰ ਕੁ ਕਦਮ ਕਹਿ ਲਈਏ, ਫੁੱਟ ਕਹਿ ਲਈਏ, ਗਜ ਕਹਿ ਲਈਏ, ਦੋ ਤਿੰਨ ਕਦਮ ਸਿਰਫ ਰੋਸ਼ਨੀ ਤੈਨੂੰ ਦਿਸੇਗੀ, ਦਸ ਕੋ ਨਹੀਂ ਜਾਏਗੀ। ਪਰ ਜੇ ਦੋ ਦੋ ਕਦਮ ਵੀ ਇਹਦੇ ਤੇ ਭਰੋਸਾ ਕਰਕੇ ਅੱਗੇ ਪੱਟੀ ਜਾਏਗਾ, ਜਿੰਨੇ ਕਦਮ ਪੱਟੇਗਾ ਰੋਸ਼ਨੀ ਓਨੇ ਕਦਮ ਅੱਗੇ ਜਾਏਗੀ, ਇੱਕ ਦਿਨ ਸਾਰਾ ਅੰਧਕਾਰ ਮਿਟੇਗਾ ਤੇ ਉਸ ਟਿਕਾਣੇ ਤੇ ਪਹੁੰਚ ਜਾਏਗਾ ਜਿੱਥੇ ਤੇਰੀ ਮੰਜ਼ਿਲ ਹੈ। ਹੁਣ ਅਸੀਂ ਤਾਂ ਚਾਹੁੰਦੇ ਹਾਂ ਪਹਿਲਾਂ ਲਾਈਟ ਮਾਰੋ, ਪਹਿਲਾਂ ਸਾਨੂੰ ਦੱਸੋ ਘਰ ਕਿੱਥੇ ਹੋ। ਗੁਰਮੁਖੋ ਸ਼ਬਦ ਦਾ ਲਾਈਟ, ਸ਼ਬਦ ਦੀ ਲਾਲਟਨ ਪਕੜੀਏ ਤੇ ਤੁਰਨਾ ਸ਼ੁਰੂ ਕਰੀਏ। ਤੁਰਨ ਵਾਲਿਆਂ ਨੂੰ ਫਿਰ ਲਾਲਟਨ ਅੱਗੇ ਅੱਗੇ ਚਾਨਣ ਦਿੰਦੀ ਏ। ਤਾਂ ਹੀ ਬਾਬੇ ਜੀ ਨੇ ਬਾਣੀ ਵਿੱਚ ਕਿਆ ਕਹਿਣ ਲੱਗੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾਂ। ਜਿਹੜੇ ਪਰਮਾਤਮਾ ਦੇ ਸ਼ਬਦ ਨੂੰ, ਗੁਰੂ ਸ਼ਬਦ ਨੂੰ ਕਮਾਉਂਦੇ ਨੇ। ਹੁਣ ਸਾਨੂੰ ਤਾਂ ਗੁਰੂ ਜੀ ਨੇ ਮਾਰਗ ਜਿਹੜਾ ਗੁਰਮਤ ਦਾ ਦੱਸਿਆ। ਮੈਂ ਫਿਰ ਬੇਨਤੀ ਕਰਾਂ, ਹਰ ਇੱਕ ਦਾ ਆਪੋ ਆਪਣਾ ਰਸਤਾ ਹੋ ਸਕਦਾ, ਕਿਉਂਕਿ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਸਾਰਿਆਂ ਦਾ ਗੁਰਾਂ ਦਾ ਗੁਰੂ ਤਾਂ ਵੱਡਾ ਪਰਮਾਤਮਾ ਹੈ। ਤੇ ਮੈਂ ਬੇਨਤੀ ਕਰਨਾ ਹੁੰਦਾ, ਇੱਕ ਘਾਟ ਹੈ, ਬੇੜੀਆਂ ਅਨੇਕਾਂ ਨੇ, ਸੈਂਕੜੇ ਬੇੜੀਆਂ ਖਲੋਤੀਆਂ ਨੇ, ਪਰ ਜਿਸ ਬੇੜੀ ਤੇ ਬੈਠ ਜਾਈਏ ਅਸੂਲ ਉਸੇ ਦੇ ਅਪਣਾਉਣੇ ਚਾਹੀਦੇ ਨੇ। ਬੇੜੀ ਕਿਸੇ ਤੇ ਬੈਠੀਏ, ਮਲਾਹ ਕਿਸੇ ਨਾਲ ਗੰਢ ਸਨ ਰੱਖੀਏ, ਤੇ ਕੀ ਆਪਾਂ ਮੰਜ਼ਿਲ ਤੇ ਪਹੁੰਚ ਸਕਾਂਗੇ? ਜੇ ਗੁਰੂ ਨਾਨਕ ਸਾਹਿਬ ਦੀ ਬੇੜੇ ਬਣਾਏ ਵਿੱਚ ਬਹਿਣਾ, ਫਿਰ ਗੁਰੂ ਜੀ ਕਹਿੰਦੇ ਨੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਸ਼ਕੈ। ਪਹਿਲੀ ਗੱਲ ਇਵੇ ਕਿ ਖੰਡੇ ਬਾਟੇ ਦੀ ਪੌਲ ਸ਼ੱਕ ਤੇ ਹੁਣ ਰਹਿਤ ਪ੍ਰਥਮ ਰਹਿਤ ਦੇ ਜਾਨ ਖੰਡੇ ਕੀ ਪੌਲ ਸ਼ਕੈ ਸੋਈ ਸਿੱਖ ਪ੍ਰਧਾਨ ਅਵਰ ਨਾ ਪੌਲ ਜੋ ਲੇਹ ਉਹ ਸਿੱਖ ਪ੍ਰਧਾਨ ਆਗੂ ਏ ਜਿਹੜਾ ਦੂਜੀ ਪੌਲ ਨਹੀਂ ਕਿਤੋਂ ਲੈਂਦਾ ਕੀ ਅੰਮ੍ਰਿਤ ਛਕ ਲਿਆ ਫਿਰ ਸਾਨੂੰ ਮੰਜ਼ਿਲ ਮਿਲ ਗਈ ਅੱਗੇ ਉਹਨਾਂ ਕਿਹਾ ਪਾਂਚ ਸਿੰਘ ਜੋ ਅੰਮ੍ਰਿਤ ਦੇਵੈ ਤਾਂ ਕੋ ਸਿਰ ਧਰ ਛਕ ਪੁੰਨ ਲੇਵੈ ਪੰਜ ਜੋ ਅੰਮ੍ਰਿਤ ਦੇਣ ਉਹਨੂੰ ਛਕ ਲੈ ਪੁੰਨ ਮਿਲ ਪੰਚੋ ਰਹਿਤ ਜੋ ਭਾਖ ਹੈ ਅੰਮ੍ਰਿਤ ਛਕਾ ਕੇ ਪੰਜ ਜਿਹੜੇ ਰਹਿਤ ਦੱਸਣ ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖ ਹੈ ਉਹਨਾਂ ਉਸ ਰਹਿਤ ਨੂੰ ਆਪਣੇ ਖਿਰਦੇ ਵਿੱਚ ਦ੍ਰਿੜ ਕਰੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਅਰਥ ਇਹਦਾ ਮਤਲਬ ਕਿ ਬਚਨ ਸੁਣੀਏ ਤੇ ਉਹਨੂੰ ਮੰਨੀਏ ਅੰਮ੍ਰਿਤ ਛਕਾਂਗੇ ਵੇਖੋ ਗੁਰੂ ਦੀ ਕਲਾ ਵਰਤੇਗੀ ਇੱਥੇ ਮੈਂ ਕਟਾਕਸ਼ ਨਹੀਂ ਕਰਨਾ ਨਾ ਤਰਕ ਵੀ ਨਹੀਂ ਪੰਜ ਸਿੰਘ ਅੰਮ੍ਰਿਤ ਜਿਹੜੇ ਦੇਣ ਪਰ ਇੱਕ ਬੇਨਤੀ ਕਰਾਂ ਜੇ ਅੰਮ੍ਰਿਤ ਛਕਾਉਣ ਵਾਲੇ ਦੇ ਅੰਦਰ ਅੰਮ੍ਰਿਤ ਝੜਦਾ ਹੋਵੇਗਾ ਜੇ ਅੰਮ੍ਰਿਤ ਛਕਾਉਣ ਵਾਲੇ ਦਾ ਖੁਦ ਜੀਵਨ ਅੰਮ੍ਰਿਤ ਹੋਵੇਗਾ ਤੇ ਜਿੱਥੇ ਉਹ ਅੰਮ੍ਰਿਤ ਛਕਾਏਗਾ ਅਸੀਂ ਕਹਾਂਗੇ ਵਿਤਕਰਾ ਜੀ ਵਿਤਕਰਾ ਨਹੀਂ ਕਿਉਂਕਿ ਬਾਣੀ ਤਾਂ ਅਸਰ ਉਹਨਾਂ ਰਸਨਾ ਰਹੀ ਕਰੇਗੀ ਜਿਨ੍ਹਾਂ ਹਿਰਦਿਆਂ ਵਿੱਚ ਬਾਣੀ ਵਸੀ ਹੈ ਇਹਨੂੰ ਥੋੜਾ ਜਿਹਾ ਸਮਝਿਓ ਇੱਕ ਪਿਸਟਲ ਰਿਵਾਲਵਰ ਜਾਂ ਗੰਨ ਦਾ ਕੋਈ ਰੌਂਦ ਲੈ ਲੈ ਤੇ ਉਸ ਗੋਲੀ ਨੂੰ ਹੱਥ ਵਿੱਚ ਪਕੜ ਕੇ ਕਿਸੇ ਦੇ ਤਨ ਉੱਤੇ ਮਾਰੇ ਕਿ ਉਹ ਨਿੱਕੇ ਜਿਹੇ ਪਿੱਤਲ ਦੇ ਖੋਖਲੇ ਖੋਖ ਵਿੱਚ ਪਈ ਹੋਇਆ ਮਸਾਲਾ ਹੱਥ ਨਾਲ ਕਿਸੇ ਦੇ ਤਨ ਨਾਲ ਮਾਰਨ ਦੇ ਨਾਲ ਉਹਦਾ ਸਰੀਰ ਛਲਨੀ ਹੋ ਜਾਏਗਾ ਮਸਾਲੇ ਵਿੱਚ ਤਾਕਤ ਹੈ AK-47 ਦੀ ਗੋਲੀ ਵਿੱਚ ਇੰਨਾ ਬਰੂਦ ਭਰਿਆ ਪਿਆ ਇੱਕ ਵਾਰੀ ਸੀਨੇ ਵਿੱਚੋਂ ਨਿਕਲੇ ਤੇ ਛਲਨੀ ਛਲਨੀ ਕਰਕੇ ਰੱਖ ਜਾਏਗੀ ਹੁਣ ਹੱਥ ਨਾਲ ਕੋਈ ਗੋਲੀ ਮਾਰੇਗਾ ਤੇ ਪਰਤ ਕੇ ਕਹਿ ਜੀ ਗੋਲੀ ਦਾ ਕਸੂਰ ਜੀ ਅਸੀਂ ਤਾਂ ਮਾਰੀ ਸੀ ਸੀਨੇ ਵਿੱਚ ਵੱਟ ਕੇ ਪਰ ਅਸਰ ਕੋਈ ਨਹੀਂ ਹੋਇਆ ਅਗਲੇ ਕਹਿਣਗੇ ਨਹੀਂ ਹੱਥਾਂ ਨਾਲ ਗੋਲੀਆਂ ਕਦੀ ਸੀਨੇ ਨਹੀਂ ਪਾਰਦੀਆਂ ਬੰਦੂਕ ਵਿੱਚ ਰੱਖ ਕੇ ਚਲਾਏਗਾ ਤੇ ਅਗਲੇ ਦਾ ਸੀਨਾ ਪਾਟੇਗਾ ਅੰਮ੍ਰਿਤ ਬਾਣੀ ਸ਼ਬਦ ਗਿਆਨ ਦਾ ਬਰੂਦ ਹੈ ਤੇ ਜੇ ਕੋਈ ਜੀਵਨ ਕਮਾਉਣ ਵਾਲਾ ਇਸ ਬਰੂਦ ਨੂੰ ਅੱਗੇ ਵੰਡਣ ਤੁਰੇਗਾ ਤੇ ਸੀਨੇ ਚੀਰ ਕੇ ਨਿਕਲ ਜਾਏਗਾ ਹੱਥਾਂ ਨਾਲ ਨਹੀਂ ਗੱਲਾਂ ਨਾਲ ਨਹੀਂ ਇਹਨੂੰ ਕਮਾ ਕੇ ਗੁਰੂ ਜੀ ਨੇ ਕਿਹਾ ਭਾਈ ਦੇਖ ਅੰਮ੍ਰਿਤ ਦੀ ਦਾਤ ਲੈ ਤੇ ਪਰਤ ਕੇ ਫਿਰ ਤੁਰ ਤੂੰ ਤੇ ਮੈਂ ਬੇਨਤੀ ਕਰਾਂ ਅੰਮ੍ਰਿਤ ਛਕਣ ਤੋਂ ਬਾਅਦ ਹਰ ਸਾਲ ਕਿਉਂ ਨਹੀਂ ਅੰਦਰ ਘੋਖਿਆ ਜਾਂਦਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਉਸ ਜੀਵਨ ਵਿੱਚ ਤਬਦੀਲੀ ਆਈ ਜਿਹੜਾ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ ਕੀ ਮੈਂ ਨਿੰਦਿਆ ਛੱਡੀ ਕੀ ਮੈਂ ਪਰਾਇਆ ਰੂਪ ਦੇਖਣਾ ਛੱਡ ਦਿੱਤਾ ਕੀ ਮੈਂ ਗੁਰੂ ਕੀ ਬਾਣੀ ਦਾ ਨੇਮ ਨਿਭਾਉਣ ਲੱਗਾ ਕੀ ਮੈਂ ਹੱਥੀ ਸੇਵਾ ਕੀਤੀ ਕਈ ਮੈਂ ਅੰਦਰ ਦਾ ਸਿਮਰਨ ਹੋਰ ਚਲਾਉਣ ਲੱਗਾ ਜੇ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਵਾਚਾਂਗੇ ਤੇ ਸਹੀ ਅਰਥਾਂ ਵਿੱਚ ਲਾਲਟਨ ਅੱਗੇ ਚਾਨਣ ਦੇਵੇਗੀ ਤੇ ਜੇ ਹੀ ਸਮਝ ਲਾਂਗੇ ਹੁਣ ਇਕੱਲਾ ਅੰਮ੍ਰਿਤ ਛਕ ਲਿਆ ਅੱਜ ਸਭ ਕੁਝ ਮਿਲ ਗਿਆ ਅੰਮ੍ਰਿਤ ਛਕਣ ਤੋਂ ਬਾਅਦ ਉਦੋਂ ਅਸੀਂ ਪੰਥ ਦੇ ਆਗੂ ਹੋ ਗਏ ਹੁਣ ਅਸੀਂ ਲੋਕਾਂ ਨੂੰ ਉਪਦੇਸ਼ ਦੇਣ ਲੱਗ ਪਵਾਂਗੇ ਭੁਲੇਖਾ ਹੈ ਨਹੀਂ ਗੁਰਮੁਖੋ ਆਓ ਗੁਰੂ ਨੂੰ ਪੁੱਛਿਆ ਤੇ ਗੁਰੂ ਨੇ ਇੱਕੋ ਗੱਲ ਕਹੀ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਆਓ ਕਰੋ ਕਿਰਪਾ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਵਾਖੇ ਗੁਰੂ ਵਾਖੇ ਗੁਰੂ